यदा उत्तर सुनो की उत्तर है। गुरु ग्रंथ साहब कहते ने एक दो थां ते ना वंड लियो, रब की उपमा ते संत की उपमा नू इन दो थां ते ना किते वंड लियो, ये वंडी नहीं जा सकदी। रब की उस्तत भी संत की उस्तत है, संत की उस्तत भी रब की उस्तत है। वह कहते हैं जो हर दासन की पुस्तक है सा हर की बड़ियाई, हर अपनी बड़ियाई भाव की जन का जयकार। देखो गुरबाणी अनुसार समझो जी गल समझ, कलयुग का समय सतयुग त्रेता द्वापर ते कलयुग, मैं चार ही युगों का थोड़ा थोड़ा देखा भी ये युगों च फर्क पैंदा आया। कलयुग के अंदर कलेशा की बहुलता रहनी रहनी, एक कलेश का युग है। किसी बाद घाट किसी भैर, भावे बद हो घट हो, डेरिया भी दिहंगम च भी साधुआं च भी सारी जगह कलेश ने अपने पैर जमारे। पति पत्नी के बिच भी कलेश, प्यो पुत च भी कलेश, कोई पता लगन दे कोई ना लगन दे, सियाण पे जी ना पता लगन। अग हर घर में बलती है, दूजे को दिखे चाहे ना दिखे, रोटियां तो पक दिया नहीं अग तो बिना। कलेश अग की न्याई है, मिटदा किवें है? सिमराओ सिमर सिमर सुख पावो, कल कलेश कल मैं मिट। आ कलेश मिटाने वास्ते जगह है, शांत बैठे हो, किसी के अंदर द्वेष नहीं, दुआपन नहीं, किसी अंदर मेर तेर नहीं, सांझे बापू ने घर बैठे हैं। गुरु ग्रंथ साहब सारे का सांझा, गुरसिख भरा है, भावें किसी ने हाले अमर छकया नहीं छकया, पर गुरु नू मनण वाले बैठे हो, गुरु तो बेमुखता नहीं बैठे। अज नहीं मनण लगे, जे अज नहीं अमृत छकया कल छक लो गए। मुबारक है भी आए तो हो, बहुत सारे नौजवान बच्चों के दाड़ी केस कटे, जे असी बेलोड़े इन्होंने मगर पैजिए आने जाड़ जाएंगे। जे गलती दिन असी प्यार एहसास करवाना कि भाई बच्चा केस रखने जरूरी क्यों, असी वैज्ञानिक तरीके नहीं दसना होगा इन्हों, तेरे शरीर के नाल की संबंध है केसा का, तेरे मन के नाल की संबंध है धर्म की, तो बात चलो बाद जो धर्मी बजोगे उदो समझ आओगे थोड़ा बात, पर पहले एक पूरा मनुख बन वास्ते केस जरूरी क्यों, रब ने आगे थोड़ी लग दी। असी इन्हों का भी आया का इन्हों प्यार धन्यवाद कि तुम अपना अपना समझ के आओ ना, गुरु ग्रंथ साहब साडा भी है, अरे है भी सच। गुरु ग्रंथ साहब के बिच ब्राह्मण सूद खत्री किड़ा है जिहड़ा ने उपदेश सारे सांझे पाया, खत्री ब्राह्मण सूद वैस उपदेश चो मरना कुछ जिमें सूर सारे का चरण है जिदे भी अखा अन्या वास्ते, इसे तरह जिन्हें भी ज्ञान लैना गुरु ग्रंथ साहब सारे का सांझे। धन्यवाद है कि संगत दे विच सारे इस प्रकार बैठे हो, कच्चे दुध का जो मर्जी बना लो वही बन जाता है, पनीर बना लो खोआ कढ़ लो थोड़ी अपनी मर्जी है, कड़ाही से चाड़ के जो मर्जी बना लो वही बन जाता है। दुध की न्याई है संगत, इतने कोई चंगी तरह काढ़ लूगा सिद्धांतों के नाल, मुड़ के खोआ कढ़ लो सिख बना लो, अमृतधारी त्यार प्रचार कर लो, सेवक पैदा कर लो, दानी पैदा कर लो, सब कुछ पैदा कर सकते हो। कच्चे दुध के गांह सतेज वाले की जिम्मेवारी है कि इस दुध को कहते देखो गलती के नाल कांजी का छिटा पा के कितने वही तो नहीं पट्टी मिस कर लेनी, जिंदा बड़ी कुछ ना दुध मगर कांजी पे उसे कोल कांजी पे कि कांजी का छिटा पै गया तो वह दुध का ना दही रहा ना लस्सी रही ना मक्खन रहा ना घी रहा कख बना रहा ना दुध रहा सारा कुछ बिगड़ गया। जे द्वैष के छिटे छिटा गए फिर तो यह कुछ हो। संगत गुरु का रूप है, समुचे रूप के अंदर आप बैठे हो, ਇਹ ਸੰਤ ਦੀ ਉਪਮਾ ਭਾਈ ਕੱਲ ਦੀ ਤਾਂ ਹੋ ਰਹੀ ਹੈ, ਇਹ ਗੱਲ ਤਾਂ ਆਪਣੇ ਸਮਝ ਲਓ। ਸ਼ੁਰੂ ਦੇ ਵਿੱਚ ਮੈਂ ਕਿਹਾ ਸੀ ਵੀ ਸੰਤ ਜੇ ਨਾ ਮਿਲ ਹਰਜ ਸਕਾਰ ਤੇ ਲਵਾਂ, ਪ੍ਰੋਫੈਸਰਾਂ ਦੇ ਨਾਲ ਮਿਲ ਕੇ ਨਹੀਂ ਗਿਆ ਵੀ ਗਾਉਂਦੇ ਸੰਤ ਜੇ ਨਾ ਮਿਲ ਹਰਜ ਸਕਾਰ। ਹਾਂ ਇਹ ਬਾਤ ਜ਼ਰੂਰ ਹੈ ਕਿ ਸੰਤ ਦੀ ਪਰਿਭਾਸ਼ਾ ਜ਼ਰੂਰ ਸਮਝੀ ਪਏਗੀ ਗੁਰਬਾਣੀ ਦੇ ਅਨੁਸਾਰ ਵੀ ਸੰਤ ਕਿਉਂ ਕਹਿੰਦੇ, ਕਿਹੜਾ ਸੰਤ ਦੇ ਰੂਪ ਦੇ ਅੰਦਰ ਕੋਈ ਪਖੰਡੀ ਤਾਂ ਨਹੀਂ ਹੈ, ਕਿਹਾ ਸੰਤ ਦੇ ਰੂਪ ਦੇ ਅੰਦਰ ਕੋਈ ਵਿਭਚਾਰੀ ਕੁਛ ਤਾਂ ਨਹੀਂ ਹੈ, ਕਿਹਾ ਸੰਤ ਦੇ ਅੰਦਰ ਕੋਈ ਠੱਗੀ ਠੋਰੀ ਕਰਨ ਵਾਲਾ ਲੋਕੀ ਦੁੱਖ ਦੁਨੀਆਂ ਨੂੰ ਲੁੱਟਣ ਵਾਲਾ ਤਾਂ ਨਹੀਂ ਹੈ, ਇਹ ਬਾਤ ਕਿਉਂ ਕਰੇ। ਪਰ ਭਾਵਨਾ ਵਾਲਿਆਂ ਨੇ ਫਲ ਭਾਵਨਾ ਤੋਂ ਲੈ ਜਾਣਾ, ਭਾਵੇਂ ਠੱਗੀ ਠੋਰੀ ਕਰਨ ਵਾਲਾ ਵੀ ਹੋਵੇ ਉਹਨੂੰ ਫਲ ਉਹਦੀ ਭਾਵਨਾ ਦਾ ਮਿਲ ਜਾਣਾ। ਧੰਨੇ ਦੇ ਨਾਲ ਠੱਗੀ ਮਾਰੀ ਸੀ ਬ੍ਰਾਹਮਣ, ਪੱਥਰ ਇੱਕ ਲਪੇਟ ਕਰਦੇ ਧੰਨੇ ਨੂੰ ਮਹਿਲ ਛੁੜਾਇਆ, ਤੇ ਫਿਰ ਠੱਗੀ ਮਾਰਨ ਵਾਲੇ ਨੂੰ ਮਿਲਿਆ ਨਾ ਹੋਵੇ ਤੇ ਧੰਨੇ ਨੂੰ ਤਾਂ ਮਿਲਿਆ ਸੀ, ਸਾਨੂੰ ਤਾਂ ਸਾਡੀ ਭਾਵਨਾ ਦਾ ਫਲ ਮਿਲੂ। ਦੇਖੋ ਦੋ ਪੱਖ ਦੇ, ਸਚੇਤ ਕਰਨ ਵਾਸਤੇ ਗੁਰਮਤ ਵਿੱਚ ਅਸੰਤ ਤੋਂ ਅਸਾਧ ਤੋਂ ਸਚੇਤ ਕਰਨ ਲਈ ਵਿਆਖਿਆ ਕੀਤੀ ਵੀ ਸੰਤਾ ਹੋਵੇ ਜ਼ਰੂਰੀ ਹੋਵੇ, ਪਰ ਦੂਸਰੇ ਪਾਸੇ ਜਦੋਂ ਸਾਡੀ ਦ੍ਰਿਸ਼ਟੀ ਥੋੜ੍ਹੀ ਜਿਹੀ ਉੱਚੀ ਹੋਏਗੀ ਤਾਂ ਕੋਈ ਕੀ ਕਰਦਾ ਸਾਡੇ ਲਈ ਇੱਕ ਬੇਲੋੜੀ ਬਾਤ ਹੋ ਜਾਏ। ਸਾਡੇ ਲਈ ਕੇਵਲ ਵਾਹਿਗੁਰੂ ਮੰਤਰ ਦਾ ਜਾਪ ਹੀ ਕਿ ਹਰ ਸਵਾਸ ਹੋਵੇ, ਮਨੁੱਖਾ ਸਰੀਰ ਦੀ ਸਫਲਤਾ ਇਹਦੇ ਨਾਲ ਹੈ, ਲੋਕਾਂ ਦੇ ਔਗਣ ਇਕੱਠੇ ਕਰਨ ਨਾਲ ਨਹੀਂ ਹੈ। ਸਾਨੂੰ ਕੀ ਲੈਣ ਦੇਣਾ, ਕੋਈ ਚੰਗੇ ਕਰਮ ਕਰਕੇ ਸਾਨੂੰ ਨਹੀਂ ਹਿੱਸਾ ਦਿੰਦਾ, ਫਿਰ ਮਾੜੇ ਕਰਮਾਂ ਦਾ ਧੱਕੇ ਤੇ ਜ਼ਰੂਰ ਲੈਣਾ ਉਹਦੇ ਕੋਲੋਂ ਖੋਗੇ। ਮਾੜੇ ਕਰਮ ਜਿਹੜਾ ਕਰਦਾ ਹੈ ਉਹਦਾ ਹਿੱਸਾ ਫਿਰ ਆਪਣੇ ਆਪ ਆਊਗਾ, ਜਿੱਦਾਂ ਜਾ ਕਰਾਂਗੇ ਹੋਰ ਤੋਂ ਕੋਈ ਤਰੀਕਾ ਨਹੀਂ ਲੈਣ ਦਾ। ਮਾੜੇ ਬੰਦੇ ਦੀ ਨਿੰਦਾ ਕਰੋ ਉਹਦਾ ਹਿੱਸਾ ਆਪੇ ਕੋਲ ਮਿਲ ਜਾਣਾ। ਤੇ ਮਹਾਰਾਜ ਸਾਹਿਬ ਨੇ ਜੋ ਸਾਨੂੰ ਇਹ ਭਾਵਨਾ ਦਿੱਤੀ ਹੈ, ਇਸ ਭਾਵਨਾ ਦੀਆਂ ਜੜਾਂ ਵੱਢਣ ਵਾਸਤੇ ਲੋਕਾਂ ਲਈ ਇੱਕ ਪ੍ਰਚਾਰ ਸ਼ੁਰੂ ਕਰਦਾ ਵੀ ਸੰਤ ਹੀ ਕੋਈ ਨਹੀਂ ਹੁੰਦਾ, ਚਲੋ ਨਿਬੜ ਗਈ ਗੱਲ। ਨਾਸਤਕ ਭਾਵਨਾ ਦਾ ਇਹੋ ਜਿਹਾ ਬਹੁਕਰ ਲੈ ਲਿਆ, ਇਹੋ ਜਿਹਾ ਝਾੜੂ ਲੈ ਲਿਆ ਕਿ ਸਿੰਬਲ ਦੋ ਸਾਰੀ ਗੱਲ। ਮੈਨੂੰ ਇਹ ਗੁਰੂ ਕਹਿੰਦਾ ਜੀ ਗੁਰੂ ਸਾਹਿਬਾਨਾਂ ਦੇ ਵੇਲੇ ਕਿਸੇ ਨੂੰ ਸੰਤ ਨਹੀਂ ਕਹਿੰਦੇ। ਮੈਂ ਕਿਹਾ ਬੜੀ ਖੋਜ ਕੀਤੀ ਹੈ, ਤੇਰੀ ਤਾਂ ਖੋਜ ਦੀ ਜਿੰਨੀ ਸ਼ਲਾਘਾ ਹੋਵੇ ਉਨੀ ਥੋੜੀ ਹੈ। ਮੈਂ ਕਿਹਾ ਦੇਖੋ ਖੋਦਣ ਵਾਲਾ ਜਿਹੜਾ ਹੈ ਕਿਰਪਾ ਲੈ ਕੇ ਸਿੱਧੇ ਪਾਸੇ ਤੋਂ ਖੋਦਦਾ ਹੁੰਦਾ, ਮੈਨੂੰ ਐਂ ਲੱਗਦਾ ਵੀ ਤੂੰ ਪੁੱਠੇ ਪਾਸੇ ਤੇ ਖੋਦ ਦਿੱਤੀ ਹੈ, ਖੁਰਪੇ ਦਾ ਮੂੰਹ ਦਾ ਤਾਂ ਆਪਣੇ ਗਲੀ ਨੂੰ ਕਰਿਆ ਹੋਇਆ, ਉਹ ਜਿਹੜਾ ਫੜਨ ਵਾਲਾ ਉੱਧਰ ਤੋਂ ਪੁੱਟ ਰਿਹਾ ਤੂੰ ਵੀ ਤੇਰਾ ਲਹੂ ਲੁਹਾਣ ਨੀ ਹੋ ਤੂੰ ਪੁੱਠਾ ਪਾਸਾ ਖੁਰਪਾ ਪੁੱਠਾ ਬਣਾਇਆ ਤੇਰਾ, ਖੋਜ ਤੇਰੀ ਠੀਕ ਹੈ, ਸਾਨੂੰ ਲੱਭਣਾ ਚਾਹੁੰਦਾ ਸੀ ਤੂੰ, ਇਹਦਾ ਖੋਜ ਠੀਕ ਹੈ, ਪਰ ਤੂੰ ਗੱਲ ਪੁੱਠੀ ਕਹਿੰਦੇ ਜੀ ਕੋਈ ਗੱਲ ਹੈਗੀ ਹੈ। ਵੀ ਤੇਰੇ ਕੋਲ ਕੀ ਸਬੂਤ ਹੈ ਵੀ ਗੁਰੂ ਸਾਹਿਬਾਨ ਹੈ, ਕਹਿੰਦਾ ਤੁਹਾਡੇ ਕੋਲ ਕੀ ਸਬੂਤ ਹੈ ਵੀ ਗੁਰੂ ਸਾਹਿਬਾਨ ਦੇ ਵੇਲੇ ਸੰਤ ਗਿਆ। ਮੈਂ ਕਿਹਾ ਮੇਰੇ ਕੋਲ ਤਾਂ ਸੈਂਕੜੇ ਸਬੂਤ ਹੈ, ਤੂੰ ਆਪਣੀ ਗੱਲ ਕਰ ਪਾਇਆ, ਮੈਂ ਤਾਂ ਬਾਅਦ ਦੇ ਵਿੱਚ ਆਪਣੀ ਕੋਠੀ ਖੋਲੂ ਜਿਹਦੇ ਚ ਸਬੂਤ, ਇਹ ਫੈਲ ਅਜੇ ਬਣਦਾ ਮੇਰੀ, ਤੂੰ ਦੱਸ ਮੈਂ ਦੇਖਣਾ ਚਾਹੁੰਦਾ ਤੇਰੀਆਂ ਐਨਕਾਂ ਦੇ ਵਿੱਚ ਉਹ ਕਿੰਨਾ ਬਰੀਕ ਦਿਸਦਾ। ਕਹਿੰਦਾ ਜੀ ਇਤਿਹਾਸ ਕਿਤੇ ਜੇਕਰ ਨਹੀਂ, ਮੈਂ ਕਿਹਾ ਜੇ ਹੋਇਆ ਨਾਲ ਇਹ ਫੈਸਲਾ ਕਰੀ ਜਾ ਵੀ ਸਜ਼ਾ ਕੀ ਹੋਊਗੀ ਤੈਨੂੰ, ਫਿਰ ਜੇ ਹੋਇਆ। ਕਹਿੰਦਾ ਜੀ ਨਹੀਂ ਹੈ, ਮੈਂ ਕਿਹਾ ਦੇਖ ਇਹ ਇਹ ਬਾਤ ਤਾਂ ਜੇ ਮੈਂ ਹੁਣੇ ਸਾਫ ਕਰ ਲਿਆ ਵੀ ਆਹ ਦੇਖ ਇਤਿਹਾਸ ਤੇਰੇ ਕੋਲ। ਕਹਿੰਦਾ ਗੁਰੂ ਸਾਹਿਬਾਨਾਂ ਦੇ ਵੇਲੇ ਜੇ ਹੁੰਦਾ ਗੁਰੂ ਸਾਹਿਬ ਹੁਕਮਨਾਮਿਆਂ ਚ ਲਿਖਦੇ, ਮੈਂ ਕਿਹਾ ਇਹ ਵੀ ਸਾਫ ਕਰੂ ਮੈਂ ਹੁਕਮਨਾਮੇ ਚ ਲਿਖਿਆ ਹੋਇਆ, ਤੂੰ ਜਿਹੜੀ ਜਿਹੜੀ ਬਿਮਾਰੀ ਹੈ ਮੈਨੂੰ ਇੱਕੋ ਵਾਰ ਦੱਸ ਦੇ, ਦਵਾਈ ਮੇਰੇ ਕੋਲ ਤਿਆਰ, ਮੈਂ ਸ਼ੀਸ਼ੀਆਂ ਕੱਢ ਕੱਢ ਕੇ ਤੈਨੂੰ ਖਾਈ ਜਾਣੀਆਂ ਵੀ ਆਹ ਪਈ ਆਹ ਪਈ। ਮੈਂ ਗੱਲ ਹੋ ਗਈ ਪੂਰੀ ਤੇਰੀ, ਕਹਿੰਦਾ ਹੋ ਗਈ। ਮੈਂ ਕਿਹਾ ਸੂਰਜ ਪ੍ਰਕਾਸ਼ ਦੇ ਵਿੱਚ ਕਿੰਨੀ ਵਾਰ ਸੰਤ ਦੀ ਉਪਮਾ ਲਿਖੀ ਹੋਈ ਹੈ, ਗੁਰੂ ਸਾਹਿਬ ਦੀ ਬੜੀ ਲਿਖੀ ਹੋਈ ਹੈ। ਜਲਣ ਆਉਂਦਾ ਗੁਰੂ ਹਰਗੋਬਿੰਦ ਸਾਹਿਬ ਦੇ ਕੋਲ, ਮਹਾਰਾਜ ਉਹਨੂੰ ਆਪਣੀ ਰਸਨਾ ਨਾਲ ਕਹਿੰਦੇ ਆਹੋ ਜਲਣ ਤੂੰ ਸਾਧ ਮਹਾਨ, ਜਲਣ ਤੂੰ ਮਹਾਨ ਸੰਤ ਹੈ ਗੁਰੂ ਸਾਹਿਬ ਦੇ। ਤੇ ਫਿਰ ਮਹਾਰਾਜ ਦਾ ਹੁਕਮਨਾਮਾ, ਮਹਾਰਾਜ ਕਹਿੰਦੇ ਆ ਦੇਖੋ ਤਹਿ ਕੀ ਜੋ ਸੰਗਤ ਆਵੇ ਜਿਹੜੀ ਸੰਗਤ ਉੱਤੇ ਇਕੱਠੀ ਹੋਵੇ, ਸਿੰਘ ਹੋਣ, ਸੰਤ ਹੋਣ, ਤੇ ਭਾਈ ਉਹਨਾਂ ਨੂੰ ਭੋਜਨ ਛਕਾਇਓ, ਲੰਗਰ ਹੋਵੇ ਨੂੰ ਪ੍ਰਵਾਨ ਹੈ। ਆਹ ਸੰਤ ਤੇਰੇ ਪਿਓ ਨੂੰ ਲਿਖਿਆ, ਆਹ ਰਿਸ਼ਤੇ ਤੇ ਲਿਖਿਆ ਹੋਇਆ, ਇਹ ਸਿੱਖਾਂ ਨੂੰ ਨੀ ਲਿਖਿਆ। ਅਰ ਇਹ ਵੀ ਲਿਖ ਦਿੱਤਾ ਵੀ ਇਹ ਸਿੱਖ ਵੀ ਲਿਖ ਦਿੱਤੇ, ਸੰਤ ਵੀ ਲਿਖ ਦਿੱਤੇ। ਸਿੱਖਾਂ ਚ ਸੰਤ ਹੁੰਦੇ ਤਾਂ ਲਿਖਿਆ। ਮੈਂ ਕਿਹਾ ਚਲੋ ਬਾਕੀ ਦੀਆਂ ਗੱਲਾਂ ਛੱਡ ਦੋ, ਵੀ ਤੂੰ ਇਸ ਵੇਲੇ ਗੁਰੂ ਕਿਹਨੂੰ ਮੰਨਦਾ, ਆਪਾਂ ਗੱਲੇ ਨੀ ਮਿਲ ਲੈਣੀ। ਕਹਿੰਦਾ ਜੀ ਗੁਰੂ ਗ੍ਰੰਥ ਸਾਹਿਬ ਨੂੰ ਮਗਾ ਮੱਥਾ ਟੇਕਣ ਵਾਲੇ ਗੁਰੂ ਮੰਨਦਾ ਕਿ ਜੋ ਕੁਛ ਲਿਖਿਆ ਉਹਨੂੰ ਮੰਨਦਾ ਗੁਰੂ ਸਿਧਾਂਤ ਨੂੰ। ਮੈਂ ਕਿਹਾ ਗੁਰਬਾਣੀ ਦੇ ਵਿੱਚ ਸੰਤ ਕਿੰਨੇ ਥਾਂ ਤੇ ਲਿਖਿਆ, ਇਹਦਾ ਤਾਂ ਕੋਈ ਹਿਸਾਬ ਕਿਤਾਬ ਨਹੀਂ ਹੈ। ਹਾਂ, ਕਿਤੇ ਕਿਤੇ ਪਰਮਾਤਮਾ ਨੂੰ ਵੀ ਸੰਤ ਲਿਖਿਆ, ਕਿਤੇ ਕਿਤੇ ਗੁਰੂ ਨੂੰ ਵੀ ਸੰਤ ਲਿਖਿਆ। ਸੰਤ ਪਦ ਨਿਰਣੇ ਪੁਸਤਕ ਭਾਈ ਰਣਧੀਰ ਸਿੰਘ ਦੀ ਲਿਖੀ ਹੋਈ ਹੈ, ਪੜ੍ਹ ਕੇ ਦੇਖੋ। ਉਹਨੂੰ ਭਾਈ ਸਾਹਿਬ ਨੇ ਬੜੀ ਮਿਹਨਤ ਕਰਕੇ ਲਿਖੀ, ਪ੍ਰਖੰਡ ਕੀਤੇ ਜਥੇ ਦੇ ਬਾਣੀ ਸੀ। ਉਹਨਾਂ ਨੇ 200-250 ਪ੍ਰਮਾਣ ਦਿੱਤੇ ਗੁਰਬਾਣੀ ਚ। ਉਹਨਾਂ ਨੇ ਇਹ ਵੀ ਸਾਬਤ ਕੀਤਾ ਵੀ ਸੰਤ ਸ਼ਬਦ ਜਿਹੜਾ ਇਹ ਗੁਰੂ ਵਾਸਤੇ ਇਹਨਾਂ ਸ਼ਬਦਾਂ ਚ ਆਇਆ, ਸਿੱਖਾਂ ਵਾਸਤੇ ਇਹਨਾਂ ਸ਼ਬਦਾਂ ਚ ਆਇਆ। ਕਮਾਈ ਕਰ ਲਓ ਵੀ ਅਰਥ ਕਰਨ ਵਾਲਾ ਧਿਆਨ ਨਾਲ ਅਰਥ ਕਰੇ ਵੀ ਹੁਣ ਅਰਥ ਕਿਹਦਾ ਹੋ ਰਿਹਾ। ਹੁਣ ਮਹਾਰਾਜ ਕਹਿੰਦੇ ਨੇ ਕਹਿ ਨਾਨਕ ਸੁਣੋ ਸੰਤੋ, ਕਿ ਸੰਤੋ ਚੰਗੀ ਤਰ੍ਹਾਂ ਧਿਆਨ ਨਾਲ ਸੁਣੋ ਗੁਰੂ ਕਹਿ ਰਿਹਾ। ਅੱਛਾ, ਜੇ ਭਾਈ ਗੁਰੂ ਏ ਸੰਤ ਹੁੰਦਾ ਫਿਰ ਗੁਰੂ ਨੂੰ ਕਹਿ ਰਿਹਾ ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਕਿ ਹੇ ਗੁਰੂ ਸਾਹਿਬ ਜੀ ਤੁਸੀਂ ਸ਼ਬਦ ਦਾ ਧਿਆਨ ਧਰੋ ਤੇ ਸ਼ਬਦ ਦਾ ਪਿਆਰ। ਆਪਾਂ ਗੁਰੂ ਨੂੰ ਕਹਿ ਰਹੇ ਹਾਂ, ਫਿਰ ਜਾਂ ਗੁਰੂ ਵੱਡੇ ਗੁਰੂਆਂ ਨੂੰ ਕਹਿ ਰਹੇ, ਸਿਧਾਂਤ ਕਿੱਧਰ ਗਿਆ? ਇੱਥੇ ਸੰਤ ਨਾਮ ਜਪਣ ਵਾਲਿਆਂ ਗੁਰਸਿੱਖਾਂ ਨੂੰ ਕਹਿ ਨਾਨਕ ਸੁਣੋ ਸੰਤੋ, ਸਭ ਧਰੋ ਪਿਆਰੋ, ਸ਼ਬਦ ਦਾ ਪਿਆਰ ਧਰੋ। ਇਸ ਕਰਕੇ ਸਿਧਾਂਤਾਂ ਦਾ ਕਤਲ ਨਹੀਂ ਹੋਣ ਦੇਣਾ ਜਿੱਥੇ ਤੱਕ ਹੈ ਇਹਨੂੰ ਸੋਚ ਨੂੰ, ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਸ਼ੁੱਧ ਸੋਚ ਹੈ। ਵੈਸੇ ਤਾਂ ਦੇਖੋ ਕਲਯੁਗ ਦਾ ਸਮਾਂ, ਹਵਾ ਸ਼ੁੱਧ ਨਹੀਂ ਰਹੀ, ਬਹੁਤ ਕੁਛ ਮਿਲਾਵਟ ਹਵਾ ਦੇ ਵਿੱਚ ਹੋ ਗਈ ਜਿਹੜੀ ਸਾਡੀ ਪ੍ਰਾਣ ਵਾਯੂ ਨੂੰ ਬਹੁਤ ਕੁਛ ਨੁਕਸਾਨ ਦੇਣ ਵਾਲੀ ਹੈ, ਸਾਰੀਆਂ ਬਿਮਾਰੀਆਂ ਪੈਦਾ ਹੋ ਰਹੀਆਂ। ਵਾਯੂ ਉਸ ਤੁਹਾਡੇ ਇੱਥੇ ਜੀ ਠੀਕ ਹੈ, ਤੇ ਆਪਣੇ ਹੁੰਦੇ ਹਿੰਦੁਸਤਾਨ ਦੇ ਵਿੱਚ ਥੋੜਾ ਜਿਹਾ ਜ਼ਿਆਦਾ ਹਵਾ ਜਿਹੜੀ ਜ਼ਿਆਦਾ ਮਰਨ। ਕਲਕੱਤੇ ਸ਼ਹਿਰ ਦੇ ਵਿੱਚ ਇੱਕ ਵਾਰੀ ਚਿੱਟੇ ਕੱਪੜੇ ਪਾ ਕੇ ਗੇੜਾ ਦੇ ਤਿਆਰ ਹੋ ਕੇ ਕੱਪੜੇ ਪਾਲੇ ਹੋ ਜਾਣਗੇ, ਧੁਣ ਪੈਣੀ। ਹਵਾ ਦੇ ਵਿੱਚ ਇੰਨੀ ਕਾਲਸਾਰ ਹੋ ਸਾਡੇ ਅੰਦਰ ਵੀ ਜਾ ਕੇ, ਲੁਧਿਆਣੇ ਸ਼ਹਿਰ ਦਾ ਵੀ ਇਹੀ ਹਾਲ। ਤੇ ਮਨੁੱਖ ਨੇ ਆਪਣੀ ਅਕਲ ਨਾਲ ਹਵਾ ਨੂੰ ਵੀ ਗੱਲਿਆਂ ਕਰ ਲਿਆ, ਜਿਹਦੇ ਸਿਰ ਤੇ ਮਨੁੱਖ ਜੀ ਰਿਹਾ। ਪਾਣੀ ਕਿਤੇ ਬਿਨਾਂ ਨਹੀਂ ਸਰ ਸਕਦਾ, ਪਾਣੀ ਵੀ ਗੰਦਾ ਕਰ ਲਿਆ, ਹਵਾ ਵੀ ਗੰਦੀ ਕਰ ਲਈ, ਪਾਣੀ ਵੀ ਗੰਦਾ ਕਰ ਲਿਆ, ਰਹਿ ਗਿਆ ਖਾਣ ਵਾਲੀਆਂ ਬਾਕੀ ਚੀਜ਼ਾਂ ਅਨਾਜ, ਉਹ ਵੀ ਜ਼ਹਿਰੀਲਾ ਬਣਾ ਲਿਆ। ਕੀ ਪੀਣ ਵਾਲਾ ਦੁੱਧ ਜਿਹਨੂੰ ਅੰਮ੍ਰਿਤ ਕਿਹਾ ਜਾਂਦਾ ਸੀ, ਹਿੰਦੁਸਤਾਨ ਚ ਇੱਕ ਭਾਈ ਬਣਿਆ ਤੇ ਜਿਹਨੇ ਹਜ਼ਾਰਾਂ ਕੁਇੰਟਲ ਘੀ ਵੇਚਿਆ, ਅਰ ਉਹਦੀ ਆਪਣੀ ਸਟੇਟਮੈਂਟ ਹੈ, ਜਿਹੜੀ ਕਿਲੋ ਵੀ ਘੀ ਨਹੀਂ ਸੀ ਜਿੰਨਾ ਵੇਚਿਆ, ਦੇਸੀ ਘੀ ਦੇ ਨਾਂ ਤੇ ਵੇਚਿਆ। ਸਾਡੇ ਉੱਥੇ ਮਲੋਹ ਹੈ ਨਾਲ, ਹੀ ਖੰਨੇ ਦੇ ਨਾਲ ਪੈਂਦਾ ਫਤਿਹਗੜ੍ਹ ਸਾਹਿਬ ਚ ਮਲੋਹ, ਇਹਦੇ ਨਾਲ ਇੱਕ ਸੈਂਸਣ ਫੜੀ, ਉਹ ਕਹਿੰਦੀ ਸੈਂਕੜੇ ਕੁਇੰਟਲ ਸ਼ਹਿਦ ਬਣਾ ਕੇ ਡਾਲਰ ਕੰਪਨੀ ਵਾਲਿਆਂ ਨੂੰ ਵੇਚਿਆ, ਪਰ ਕੋਈ ਹੁਣ ਤੱਕ ਬਣ ਨਹੀਂ ਸਕਿਆ, ਫਿਰ ਬਣੀ ਗਈ ਹਵਾ ਦੇ ਵਿੱਚ ਨਕਲੀ ਸ਼ਹਿਦ ਵੇਚਿਆ। ਤੇ ਬੱਚੇ ਨੂੰ ਕਹਿਵਾ ਸ਼ਹਿਦ ਲਿਆ ਕੇ ਜੀ ਡਾਲਰ ਵਾਲਾ ਕਹਿੰਦਾ ਮੈਂ ਨਹੀਂ, ਇਹਨੂੰ ਮੱਥਾ ਟੇਕੇ, ਕਿਉਂ ਮੈਨੂੰ ਇਹਦੇ ਬਾਰੇ ਪਤਾ। ਸੋ ਇਸ ਕਰਕੇ ਅਨਾਜ ਖਾਧੇ ਤੋਂ ਬਿਨਾਂ ਨਹੀਂ ਸਰ ਸਕਦਾ। ਮੈਂ ਹਿੰਦੁਸਤਾਨ ਦੀ ਧਰਤੀ ਦੇ ਵਿੱਚ ਇੱਕ ਆਸ਼ਰਮ ਦੇਖਿਆ ਜਿੱਥੇ ਪਰਮਾਤਮਾ ਦੀ ਕਿਰਪਾ, ਹਿੰਦੂ ਮਤ ਦਾ ਆਸ਼ਰਮ ਹੈ, ਉਹ ਬ੍ਰਹਮਚਾਰੀ ਆਸ਼ਰਮ, ਬ੍ਰਹਮ ਸਰੂਪ ਜੀ ਉੱਥੇ ਦੇ ਮੁੱਖ ਸੰਚਾਲਕ ਨੇ, ਉੱਥੇ ਦੇ ਮਹਾਤਮਾ ਕੋਈ ਦਾੜੀ ਕੇਸ ਨਹੀਂ ਕੱਢਦਾ, ਪਰੰਪਰਾ ਹੈ, ਅਰ ਦਵੈਸ ਨਹੀਂ ਕਰਦਾ ਕੋਈ ਕਿਸੇ ਦਾ, ਪਰੰਪਰਾ। 6 ਘੰਟੇ ਤੋਂ ਘੱਟ ਜੇ ਸਿਮਰਨ ਕਰਨ ਵਾਲਾ ਹੋਵੇ ਡੇਰੀ ਤੋਂ ਬਾਹਰ ਕੱਢ ਦਿੰਦੇ ਜੀ, ਤੂੰ ਡੇਰੀ ਦੇ ਵਿੱਚ ਰਹਿਣ ਦੇ ਲਾਇਕ ਨਹੀਂ ਹੈ, ਮੈਂ ਇਹੋ ਜਿਹੀ ਪਾਬੰਦੀ ਵੀ ਲਿਖ ਦੇ। ਜੇ 6 ਘੰਟੇ ਤੋਂ ਘੱਟ ਸਿਮਰ ਨਾ ਕਰੇ ਜਾਂ ਰੋਟੀ ਖਾਣ ਵਾਸਤੇ ਆਇਆ, ਨਿਕਲ ਜਾ। 6 ਘੰਟੇ ਔਰ ਉਹ ਵੀ ਬੋਲ ਕੇ ਚਾਰ ਘੰਟੇ ਸਵੇਰੇ ਦੋ ਘੰਟੇ ਸ਼ਾਮ ਫਿਰ ਇਲਾਜ ਉਹੀ ਪ੍ਰਾਣਾ ਜਿਹਦੇ ਚ ਦੇਸੀ ਰੂੜੀ ਪਾ ਕੇ ਪੈਦਾ ਕਰਨਾ ਸਪਰੇ ਨਹੀਂ ਕਰਨੀ ਕੋਈ ਵੀ ਜਿਹੜੇ ਸੌ ਗਾਂ ਰੱਖੀ ਹੋਈ ਹੈ ਉਹਨਾਂ ਗਾਵਾਂ ਨੂੰ ਉਹ ਪੱਠੇ ਨਹੀਂ ਦੇਣੇ ਖਾਣ ਨੂੰ ਜਿਹਦੇ ਤੇ ਸਪਰੇ ਹੋਈ ਵੀ ਹੋਵੇ ਤਾਂ ਕਿ ਉਹਦੇ ਦੁੱਧ ਚ ਦੋਸ਼ ਨਾ ਹੋਵੇ। ਮੈਂ ਹੈਰਾਨ ਹੋ ਗਿਆ ਜਦੋਂ ਮਹਾਤਮਾ ਜੀ ਉਹਨਾਂ ਨੇ ਇੱਕ ਲਾਗਰੀ ਜਿਹੜਾ ਸੀ ਉਹ ਜਥੇ ਦੇ ਉੱਤੇ ਲਾ ਦਿੱਤਾ ਵੀ ਤੂੰ ਜਦੋਂ ਲੈ ਆ ਘੀ ਭਰ ਕੇ ਮੈਂ ਕਿਹਾ ਭਾਈ ਮਿਹਰਬਾਨੀ ਕਰ ਮੈਂ ਤਾਂ ਰੋਟੀ ਚੋਕੇ ਵੀ ਨਹੀਂ ਕਰਦਾ ਬਿਮਾਰੀ ਕੋਈ ਨਹੀਂ ਹੈ ਮੈਂ ਵੈਸੇ ਵਿਚਾਰਾ ਦਾ। ਸੰਤ ਜੀ ਆ ਕੇ ਕਹਿੰਦੇ ਬਾਬਾ ਜੀ ਇਹ ਕੀ ਹੋਇਆ ਜਾਂ ਘੀ ਨਹੀਂ ਜੇ ਤੂੰ ਪਰਹੇਜ਼ ਕਰਦੇ ਹੋ ਇਹ ਜ਼ਰੂਰ ਖਾਓ। ਮੈਂ ਕਿਹਾ ਇਹਨਾਂ ਦਾ ਹਜ਼ਮ ਨਹੀਂ ਹੋਣਾ ਕਹਿੰਦੇ ਕੀ ਹੋਇਆ ਜੇ ਹਜ਼ਮ ਨਾ ਹੋਇਆ ਪੌਲੀ ਭਰ ਕੇ ਘੀ ਦੀ ਖਵਾ ਕੇ ਆਤਮ ਨੂੰ ਹਜ਼ਮ ਹੋ ਗਿਆ ਸਾਰਾ। ਮੈਂ ਕਿਹਾ ਇਹ ਘੀ ਸੀ ਕਿ ਜਾਦੂ ਸੀ ਕਹਿੰਦੇ ਜੀ ਬਸ ਇੰਨੀ ਵੱਲ ਵੀ ਸ਼ੁੱਧ ਹੈ। ਮੈਂ ਕਿਹਾ ਸ਼ੁਕਰ ਹੈ ਵੀ ਇਹ ਵੀ ਕਹਿ ਸਕਦੇ ਕਿਤੇ ਘੀ ਸ਼ੁੱਧ ਵੀ ਹੈਗਾ ਕਿਤੇ ਅਨਾਜ ਸ਼ੁੱਧ ਵੀ ਹੈਗਾ। ਪਰਮਾਤਮਾ ਨੇ ਬੀਜ ਤਾਂ ਰੱਖਣਾ ਸ਼ੁੱਧ ਕਰ ਜਿੱਥੇ ਝੂਠ ਹੈ ਉੱਥੇ ਕਿਤੇ ਸੁੱਚ ਵੀ ਰੱਖੀ ਹੋਈ ਹੈ ਜਿੱਥੇ ਵਿਗੜੇ ਜੀਵਨ ਉੱਥੇ ਸਵੱਛ ਜੀਵਨ ਵੀ ਰੱਖਿਆ ਜਿੱਥੇ ਪਖੰਡ ਹੈ ਉੱਥੇ ਪਖੰਡ ਤੋਂ ਰਹਿ ਜੀਵਨ ਇਹ ਤਾਂ ਬੀਜ ਕਾਇਮ ਰੱਖਣਾ ਹਰ ਚੀਜ਼ ਦਾ ਮਾੜਾ ਪਰ ਉਹ ਅਸੀਂ ਖਾਣਾ ਵੀ ਵਿਗਾੜ ਲਿਆ ਪੀਣ ਵਾਲੀਆਂ ਚੀਜ਼ਾਂ ਵਿਗਾੜ ਲਈਆਂ ਤੇ ਹੁਣ ਮੁੱਕਦੀ ਗੱਲ ਇਹ ਤਾਂ ਪ੍ਰਮਾਣ ਸਮਝ ਲਓ ਸਾਰੇ ਇਹ ਤਾਂ ਅਸੀਂ ਸਾਡੇ ਸਰੀਰ ਨੂੰ ਤੰਦਰੁਸਤ ਰੱਖਣ ਦੀਆਂ ਗੱਲਾਂ ਜੇ ਮਨੁੱਖ ਨੇ ਸ਼ੁੱਧ ਰੱਖ ਲਿਆ ਸਰੀਰ ਸ਼ੁੱਧ ਰਹੂਗਾ ਨਹੀਂ ਸਰੀਰ ਬਿਮਾਰ ਹੋਣ। ਹੁਣ ਇਹ ਗੱਲ ਮਨ ਦੀ ਮਨ ਨੂੰ ਖੁਰਾਕ ਸ਼ੁੱਧ ਮਿਲਣ ਤੋਂ ਹਟ ਗਈ ਇਸ ਕਰਕੇ ਮਨ ਦੀ ਰੋਗੀ ਹੋ ਗਈ। ਮਨ ਦੀ ਖੁਰਾਕ ਕੀ ਸੀ? ਮਨ ਦੀ ਖੁਰਾਕ ਸੀ ਸ਼ੁੱਧ ਵਿਚਾਰ। ਮਨ ਦੀ ਖੁਰਾਕ ਸੀ ਗੁਰਬਾਣੀ ਦੇ ਸ਼ੁੱਧ ਅਰਥ ਰਹਿੰਦੀ ਖੁੰਦੀ ਕੱਢ ਰਹੇ ਨੇ ਜਿਵੇਂ ਕੱਢ ਦਿੱਤੀ ਗੁਰਬਾਣੀ ਦੀ ਤੁਕ ਪੜਨੀ ਹੈ ਤੇ ਅਰਥ ਆਪਣੇ ਲੋੜ ਦੇ ਕਰੀ ਜਾਣੇ ਤੋ ਇਸ ਕਰਕੇ ਜੇ ਕੁਛ ਵੀਰਾਂ ਦੀ ਸੰਤ ਸ਼ਬਦ ਦੇ ਨਾਲ ਨਫ਼ਰਤ ਹੋ ਗਈ ਹੈ ਮੈਂ ਪਹਿਲਾਂ ਵੀ ਸ਼ਾਇਦ ਕਿਹਾ ਹੋਵੇ ਜਦੋਂ ਪਹਿਲਾਂ ਆਇਆ ਵੀ ਹੁਣ ਵੀ ਕਰੀ ਕੁਛ ਬੰਦੇ ਇਹੋ ਜਿਹੇ ਹੁੰਦੇ ਆ ਜਿਹਨਾਂ ਨੂੰ ਮੌਸਮ ਦੇ ਨਾਲ ਐਲਰਜੀ ਹੋ ਜਾਂਦੀ ਹੈ ਕੁਛ ਬੰਦੇ ਇਹੋ ਜਿਹੇ ਹੁੰਦੇ ਨੇ ਜਿਹਨਾਂ ਨੂੰ ਕਿਸੇ ਖਾਣੇ ਦੇ ਨਾਲ ਐਲਰਜੀ ਹੋ ਜਾਂਦੀ ਹੈ ਕੁਛ ਬੰਦੇ ਇਹੋ ਜਿਹੇ ਹੁੰਦੇ ਜਿਹਨਾਂ ਨੂੰ ਸੁੰਘਣ ਦੇ ਨਾਲ ਐਲਰਜੀ ਹੋ ਜਾਂਦੀ ਹੈ ਤੇ ਇਸ ਤਰ੍ਹਾਂ ਕਈਆਂ ਨੂੰ ਇਹ ਪਦਾਰਥਾਂ ਤੋਂ ਐਲਰਜੀ ਹੁੰਦੀ ਹੈ। ਮੈਂ ਇਹ ਕਹਿੰਦਾ ਹੁੰਦਾ ਵੀ ਕੁਛ ਇਹੋ ਜਿਹੇ ਜੰਮੇ ਜਿਹਨਾਂ ਨੂੰ ਸੰਤ ਨਾਲ ਐਲਰਜੀ ਹੋ ਗਈ ਹੈ ਉਹਨਾਂ ਨੂੰ ਜਦ ਸੰਤ ਸਾਹਿਬ ਸੁਣਿਆ ਜਦੀ ਐਲਰਜੀ ਹੋ ਜਾਂਦੀ ਹੈ ਉਹਨਾਂ ਨੂੰ। ਹੁਣ ਐਲਰਜੀ ਦਾ ਇਲਾਜ ਤਾਂ ਕੋਈ ਹੈ ਨਹੀਂ ਇਹ ਤਾਂ ਛੇਕਾਂ ਆਉਂਦੀਆਂ ਰਹਿਣ ਗਏ ਨੇ ਤਾਂ ਕਈਆਂ ਆਪਣਾ ਕੰਮ ਤੇ ਆਪਾਂ ਆਪਣਾ ਕੰਮ ਕਰੋ। ਮੁੱਕਦੀ ਗੱਲ ਵੀ ਸੰਤ ਦੀ ਉਪਮਾ ਵੀ ਪਰਮਾਤਮਾ ਦੀ ਉਪਮਾ ਕਿਉਂ ਹੈ? ਸੰਤ ਰਾਮ ਮੈਂ ਭੇਦ ਕਛ ਨਾ ਏਕ ਜੀ ਜਗ ਮੈਂ ਕਈ ਲਾਖ ਕਰੋ। ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸੰਤ ਦੀ ਪਹਿਚਾਣ ਕਰਾਉਣ ਵਾਸਤੇ ਉਸ ਤਰ੍ਹਾਂ ਤਾਂ ਸੈਂਕੜੇ ਹਜ਼ਾਰਾਂ ਤੁਕਾਂ ਸੈਂਕੜੇ ਸ਼ਬਦ ਹੈ ਪਰ ਦੋ ਸ਼ਬਦਾਂ ਦੇ ਵਿੱਚ ਤਾਂ ਨਿਰੋਲ ਹੀ ਪਹਿਚਾਣ ਕਰਾਈ ਹੈ ਕਿ ਜੇ ਸੰਤ ਦੀ ਪੂਜਾ ਸੰਤ ਦੀ ਉਪਰ ਤਾਂ ਸੰਤ ਦੇ ਲੱਛਣ ਇਹ ਹੁੰਦੇ। ਇੱਕ ਤੋਂ ਸਾਰ ਸ਼ਬਦ ਕਹਿ ਕੇ ਸਹਿਜ ਕਿਰਤੀ ਸਲੋਕਾਂ ਦੇ ਅੰਦਰ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨ ਗਿਆਨੰ ਸਮ ਦੁੱਖ ਸੁਖੋ ਯੁਕਤ ਨਿਰਮਲ ਨਿਰਵੈਰ ਦਿਆਲੰ ਸਰਬ ਜੀਆ ਪੰਚ ਗੋਤ ਵਿਦੋਖ ਵਿਦਲ ਸਹਿ ਭੋਜਨੰ ਗੋਪਾਲ ਕੀਰਤਨ ਅਲਪ ਮਾਇਆ ਜਲ ਕਮ ਰਹਿ ਅਵਦੇਸ਼ੰ ਸਾ ਮਿੱਤਰ ਸਤਰੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨਹਿ ਸਰੋ ਤਰਨ ਆਪ ਤਿਆਗ ਸਰਵੇਣ ਹੈ। ਇਹ ਸਾਰਾ ਕੁਝ ਖੱਟ ਲੱਛਣ ਪੂਰਨ ਪੁਰਖ ਹੈ ਇਹ ਛੇ ਲੱਛਣਾਂ ਵਾਲਾ ਪੂਰਨ ਪੁਰਖ ਹੈ ਔਰ ਉਹਨੂੰ ਮਹਾਰਾਜ ਕਹਿੰਦੇ ਜਿਹਦੇ ਚ ਛੇ ਲੱਛਣ ਹੋ ਜਾਣਗੇ ਨਾਨਕ ਨਾਮ ਸਾਧ ਸਵੈਜਨਾ ਨਿਰ ਸੰਦੇਹ ਤੁਸੀਂ ਉਹਨੂੰ ਸਾਧ ਕਹਿਣਾ ਸ਼ੁਰੂ ਕਰ ਸਾਧ ਹੈ। ਤੇ ਭਾਈ ਗੁਰਦਾਸ ਸਾਹਿਬ ਨੇ ਜੋ ਪਾਵਨ ਬਤਨ ਕਹੇ ਕਿ ਤੀਰਥਾਂ ਤੇ ਜਾ ਕੇ ਪਾਪ ਲੈ ਜਾਂਦੇ ਨੇ ਇਹਦੇ ਚ ਕੋਈ ਦੋਰਾ ਹੋਵੇ ਇਸੇ ਕਰਕੇ ਗ੍ਰੰਥਾਂ ਦੇ ਵਿੱਚ ਤੀਰਥਾਂ ਦੀ ਉਪਮਾ ਤੇ ਗੁਰਬਾਣੀ ਦੇ ਅੰਦਰ ਸਭ ਤੋਂ ਵੱਡਾ ਤੀਰਥ ਨਾਮ ਹੈ ਤੀਰਥ ਨਾਵਣ ਜਾਓ ਤੀਰਥ ਨਾਮ ਤੇ ਕੁੰਭ ਦੇ ਵੇਲੇ ਤੇ ਨਿਰਮਲ ਸੰਪਰਦਾ ਕਿਉਂਕਿ ਗੁਰੂ ਨਾਨਕ ਦੇ ਘਰ ਦੀ ਸੰਪਰਦਾ ਨਾਨਕ ਨਿਰਮਲ ਪੰਥ ਚਲਾਇਆ ਸ੍ਰੀ ਮਹੰਤਾਂ ਦੀ ਚਿੱਠੀ ਆਈ ਸੀ ਮੈਨੂੰ, ਮੈਂ ਕਦੇ ਗਿਆ ਨਹੀਂ ਸੀ ਕਿਸੇ ਵੀ ਕੁੰਭ ਦੇ ਮੇਲੇ, ਮੈਂ ਕਿਹਾ ਵੀ ਮਹਾਂਪੁਰਸ਼ਾਂ ਦੀ ਚਿੱਠੀ ਵੀ ਆਈ ਹੈ। ਕੁਛ ਦੋ ਵਿਦਿਆਰਥੀ ਮੇਰੇ ਤੇ ਜਿਨ੍ਹਾਂ ਨੇ ਵੇਦ ਵੀ ਵਿਆਕਰਨ ਵੀ ਮੇਰਾ ਖਿਆਲ ਵੀ 12-13 ਵਰੇ ਲਾ ਕੇ ਕਲਸ਼ੀ ਦੇ ਅੰਦਰ ਛੱਡਿਆ ਕੋਈ ਨੀ, ਜਿਹੜਾ ਗ੍ਰੰਥ ਰਹਿ ਗਿਆ ਹੋਵੇ ਸੰਪੂਰਨ ਹੋਣ ਵਾਲੀ ਹੈ ਵਿਦਿਆ, ਉਹਦਾ ਨਾਮ ਭਾਈ ਦਰਸ਼ਨ ਸਿੰਘ, ਉਹ ਸੰਤ ਦਰਸ਼ਨ ਸਿੰਘ ਦੇ ਵੀ ਫੋਨ ਆਏ। ਦੋ ਤਿੰਨ ਵਿਦਿਆਰਥੀ ਉੱਤੇ ਸੀ, ਮੈਂ ਕਿਹਾ ਵੀ ਚਲੋ ਵਿਦਿਆਰਥੀ ਵੀ ਸੋਚਣਗੇ ਤੇ ਮਹਾਤਮਾ ਵੀ ਕਹਿਣਗੇ ਵੀ ਪਤਾ ਨੀ ਕੋਈ ਹੈਂਕੜੇ ਹੋ ਗਏ, ਹਾਲਾਂਕਿ ਮੇਰੇ ਹਾਲਾਤ ਇਹੋ ਜਿਹੇ ਮੇਰੇ ਕੋਲ ਟਾਈਮ ਘੱਟ। ਮੈਂ ਵੱਡੇ ਸੰਤਾਂ ਨੂੰ ਕਿਹਾ ਜਦੋਂ ਤੋਂ ਮੈਂ ਪੜਿਆ ਵਾ ਮਹਾਰਾਜ ਜੀ ਚਲੋ ਨਾਲ ਹੇਮਕੁੰਟ ਸਾਹਿਬ ਕਈ ਯਾਤਰਾ ਤੁਹਾਡੇ ਨਾਲ ਕਰੀ ਸੀ, ਬਾਅਦ ਚਾਹੇ ਹੋਰ ਕਿੰਨੀਆਂ ਕੀਤੀਆਂ ਤੇ ਕੁੰਭ ਦੇ ਵੇਲੇ ਤੇ ਚਲੋ ਪ੍ਰੋਗਰਾਮ ਬਣਿਆ ਉਹਨਾਂ ਦਾ, ਮੈਂ ਉਹਦੇ ਇੱਕ ਦਿਨ ਵਾਸਤੇ ਗਿਆ, ਮਹਾਤਮਾ ਦੇ ਦਰਸ਼ਨ ਪ੍ਰਸ਼ਨ ਕੀਤੇ। ਇੱਕ ਮਹਾਤਮਾ ਕਹਿੰਦੇ ਜੀ ਕੁੰਭ ਦੇ ਮੇਲੇ ਤੇ ਇਸ਼ਨਾਨ ਕਰਨ ਦੇ ਨਾਲ 100 ਸੁਲਿੰਜਕਾਂ ਦਾ ਫਲ ਮਿਲਦਾ। ਬੈਠਣ ਦੀ ਠੀਕ ਹੈ, ਵਿਸ਼ਵਾਸ ਹੈ ਵੀ ਚੰਗਾ ਕੁੰਨ ਕਰਨਾ ਕੀਰਤਾਂ ਦੇ ਨਾਮ ਦੇ ਨਾਲ ਪਾਪ ਦਿੰਦੇ ਆ, ਤੇ ਮੈਂ ਇਹਦਾ ਖੰਡਨ ਨਹੀਂ ਕਰਦਾ ਕਿਉਂਕਿ ਭਾਈ ਗੁਰਦਾਸ ਕਹਿੰਦੇ ਕੀਰਤ ਨਾਤੇ ਪਾਪ ਜਾਣ ਪਤਤ ਉਧਾਰਨ ਨਾਉ ਕਰਾਇਆ। ਪਰ ਮੈਂ ਕਿਹਾ ਇਹ ਕੁੰਨ ਮਿਲਿਆ ਕਹਿੰਦੇ ਇਹ ਪੁੰਨ ਦੇਣ ਵਾਲੇ ਸਾਧੂ ਦੇ ਮੰਡਲੀ ਆਈ ਆ, ਉਹਨਾਂ ਦੇ ਚਰਨ ਪਏ ਨੇ, ਇਹ ਪੁੰਨ ਕਰਮ ਉਹਨਾਂ ਦੇ ਜੋੜ ਮੇਲੇ ਕਰਕੇ ਹੋਇਆ। ਭਾਈ ਗੁਰਦਾਸ ਨੇ ਅੱਗੇ ਸਪਸ਼ਟ ਕੀਤਾ ਤੀਰਥ ਹੋਣ ਸਕਾਲ ਫਿਰ ਸਾਧ ਜਨਾਂ ਦਾ ਦਰਸ਼ਨ ਕਰਿਆ, ਜਿਹਦੇ ਚੋਂ ਖਟ ਲਕਸ਼ਣ ਕਿਹਾ ਨਾ, ਤੇ ਉਸ ਮਹਾਤਮਾ ਆਏ ਜਿਹੜੇ 12 ਸਾਲ ਬਾਅਦ ਕੁੰਭ ਦੇ ਮੇਲੇ ਤੇ ਉਹ ਪ੍ਰਗਟ ਹੋ ਕੇ ਆਉਂਦੇ ਆ, ਇਸ਼ਨਾਨ ਕਰਕੇ ਦਰਸ਼ਨ ਪ੍ਰਸ਼ਨ ਕਰਕੇ ਮੁੜਕੇ ਫਿਰ 12 ਸਾਲ ਦਾ ਚੌਕਾ ਲਾ ਲੈਣਾ ਪਾਣਾ ਜਾ ਕੇ ਆਉਂਦੇ ਹੀ 12 ਸਾਲ ਬਾਅਦ ਉਹਨਾਂ ਦੇ ਦਰਸ਼ਨਾਂ ਦਾ ਦਰਸ਼ਨ ਦੇਖ ਤਾਤਰੀ ਹੋ ਜਾਵੇ। ਸੰਤ ਦੀ ਬਰਕਤ ਹੈ। ਤੇ ਸਿੰਘ ਕਹਿਣ ਲੱਗੇ ਕਿ ਇਹ ਜਿਹੜਾ ਸੰਤ ਕਹਿ ਰਹੇ ਸੀ ਵੀ 100 ਸਿੱਧਾਂ ਦਾ ਫਲ ਹੈ, ਰਸਤੇ ਚ ਆਉਣ ਲੱਗੇ ਸਿੰਘਾਂ ਨੇ ਗੱਲ ਸ਼ੁਰੂ ਕਰ ਦਿੱਤੀ। ਮੈਂ ਕਿਹਾ ਵੀ ਬਾਤ ਇਹ ਹੈ ਵੀ ਗੁਰਬਾਣੀ ਚ ਵੀ ਤੋਂ ਗੱਲ ਕੀਰਤ ਨਾਤੇ ਜਿੱਥੇ ਫਲ ਪ੍ਰਾਪਤ ਹੁੰਦੇ ਆ ਉੱਥੇ ਜਲ ਕੇ ਮੱਜਣ ਜੇ ਗਤ ਹੋਵੇ ਨਿਤ ਨਿਤ ਮੇਂਢ ਘਨਾਵੇ, ਡੱਡੂ ਵਿਚੇ ਰਹਿੰਦਾ ਕੱਛੂ ਵਿਚੇ ਰਹਿੰਦੇ ਮੱਛੀਆਂ ਵਿਚੇ ਰਹਿੰਦੀਆਂ, ਫਿਰ 100 ਸਮੇਤਾਂ ਦਾ ਅਖਬਾਰ ਉਹਨਾਂ ਨੇ ਮਿਲਣਾ ਵੀ ਖੰਡਨ ਨਹੀਂ ਕਰਨਾ ਕਿਸੇ ਗੱਲ ਦਾ। ਇਸ ਲਈ ਗੁਰੂ ਸਾਹਿਬ ਨੇ ਕਿਹਾ ਵੀ ਨਾਮ ਜਪਣ ਵਰਗਾ ਮਹਾਤਮਾ ਕੋਈ ਨਹੀਂ। ਹੁਣ ਅਸੀਂ ਸਾਰਾ ਜ਼ੋਰ ਪਾਠਾਂ ਤੇ ਤਾਂ ਲਾਇਆ ਹੋਇਆ, ਗੁਰਬਾਣੀ ਦੇ ਵਿਚਾਰ ਤੇ ਵੀ ਲਾਇਆ। ਇਹਦਾ ਮਤਲਬ ਇਹ ਨਹੀਂ ਵੀ ਪਾਠ ਬੰਦ ਕਰ ਦੇਣੇ, ਕੁਛ ਤਾਂ ਮੂਰਖ ਇਹੋ ਜਿਹੇ ਵੀ ਜਾਂਦੇ ਜਿਹੜੇ ਕਹਿੰਦੇ ਪਾਠ ਕਰਨੇ ਨਹੀਂ ਚਾਹੀਦੇ, ਇਹ ਤਾਂ ਬਹੁਤ ਵੱਡੀ ਭੁੱਲ ਹੈ ਉਹਨਾਂ ਦੀ। ਪਾਠ ਦਾ ਆਪਣਾ ਮਹਾਤਮਾ ਹੈ, ਆ ਜਿਹੜਾ ਪਾਣੀ ਹੈ ਪਾਣੀ ਤਾਂ ਇੱਕੋ ਹੀ ਹੈ, ਪਾਣੀ ਬਿਜਲੀ ਵੀ ਪੈਦਾ ਕਰਦਾ ਹੈ। ਘਰ ਘਰ ਚਾਨਣਾ ਹੋ ਗਿਆ, ਭਾਗੜਾ ਡੈਮ ਜਾ ਕੇ ਦੇਖੋ ਪਾਣੀ ਨਾਲ ਬਿਜਲੀ ਚੱਲ ਕਰਦੇ ਆ, ਤੇ ਉਹ ਪਾਣੀ ਫਸਲਾਂ ਦੀ ਹਰਿਆਵਲ ਵੀ ਲਿਆਉਂਦਾ। ਬਾਣੀ ਪੜਨ ਦੇ ਨਾਲ ਜਿਵੇਂ ਫਸਲਾਂ ਪੈਦਾ ਹੁੰਦੀਆਂ ਨੇ, ਪੁੰਨ ਪੈਦਾ ਹੁੰਦੇ ਨੇ, ਫਸਲ ਦੀ ਤਰ੍ਹਾਂ ਪੁੰਨ ਜਾਂਦੇ ਆ, ਪਰ ਇਸੇ ਬਾਣੀ ਦੇ ਨਾਲ ਗਿਆਨ ਦੀ ਰੋਸ਼ਨੀ ਵੀ ਪੈਦਾ ਹੁੰਦੀ ਹੈ। ਗੁਰਬਾਣੀ ਜਗ ਮੈਂ ਚਾਨਣ, ਉਹ ਹੋਗੀ ਅਰਥਨ। ਇਸ ਕਰਕੇ ਮਹਾਰਾਜ ਸਾਹਿਬ ਨੇ ਦੂਸਰਾ ਸ਼ਬਦ ਆਸਾ ਰਾਗ ਦੇ ਅੰਦਰ ਹੈ, ਉਹਦੇ ਵਿੱਚ ਮਹਾਰਾਜ ਸਾਹਿਬ ਜੀ ਕਹਿੰਦੇ ਨੇ ਕਿ ਜਿਹੜੇ ਸਤਪੁਰਸ਼ ਨੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਅੱਠੇ ਪੈਰ ਨੇੜੇ ਕਰਕੇ ਸਮਝੇ ਨੇ, ਆਠ ਪੈਰ ਨਿਰਤ ਕਰ ਜਾਂਦੇ ਪ੍ਰਭ ਦਾ ਕੀ ਆ ਮਿੱਠਾ ਮਨ ਹੈ। ਇੱਕ ਤਾਂ ਰੱਬ ਨੂੰ ਹਰ ਵੇਲੇ ਨੇੜੇ ਸਮਝੇ, ਸੰਤ ਦਾ ਪਹਿਲਾ ਲਕਸ਼ਣ, ਜਿਹੜਾ ਰੱਬ ਨੂੰ ਹਰ ਵੇਲੇ ਨੇੜੇ ਸਮਝੂਗਾ ਹਾਜ਼ਰ ਸਮਝੂਗਾ ਕੋਈ ਵੀ ਗੁਨਾਹ ਨਹੀਂ ਕਰ ਸਕਦਾ, ਗੁਨਾਹ ਉਦੋਂ ਕਰੂ ਜਦੋਂ ਉਹਨੂੰ ਇਹ ਨਿਸ਼ਚਾ ਹੋ ਜਾਵੇ ਮੈਨੂੰ ਕੋਈ ਨਹੀਂ ਦੇਖਣ ਵਾਲਾ, ਉਦੋਂ ਕੁਛ ਵੀ ਕਰ ਸਕਦਾ। ਰੱਬ ਦੇ ਦੇਖਣ ਦਾ ਭੈ ਤਾਂ ਜਿਹਨੇ ਡੰਨ ਵੀ ਦੇਣਾ ਇਹਨੂੰ, ਜਿਹੜੇ ਮਨੁੱਖ ਡੰਨ ਨਹੀਂ ਦੇ ਸਕਦੇ ਨਾ, 5-7 ਸਾਲ ਦਾ ਬੱਚਾ ਖੜਾ ਹੋਵੇ ਉਹ ਤਾਂ ਕੋਈ ਡੰਨ ਨਹੀਂ ਦੇ ਸਕਦਾ, ਉਹਦੇ ਸਾਹਮਣੇ ਵੀ ਪਤਾ ਗੁਨਾਹ ਕਰਨ ਨੂੰ ਤਿਆਰ ਨੇ, ਇਹ ਦੇਖਦਾ। ਰੱਬ ਨੂੰ ਤਾਂ ਨਿਆਣੀ ਜਿਲਮ ਨਹੀਂ ਸਮਝਿਆ ਹੋਇਆ, ਜਵਾਕ ਜਿੰਨਾ ਭੈ ਤਾਂ ਆਏ ਨੀ ਰੱਬ ਦਾ, ਸੰਤ ਨੂੰ ਰੱਬ ਦਾ ਭਾਇਆ ਵੀ ਸਾਕਸ਼ਾਤ ਪਿਆ। ਆਠ ਪੈਰ ਨਿਰਤ ਕਰ ਜਾਣੇ ਪ੍ਰਭ ਦਾ ਕੀ ਆ ਮਿੱਠਾ ਮੰਨਣਾ, ਤੇ ਜੋ ਰੱਬ ਕਰ ਰਿਹਾ ਬਸ ਉਹ ਮੇਰੇ ਪਰਿਵਾਰ। ਬੁਰਾ ਨਹੀਂ ਸਫਲ ਰਹੀ। ਆਠ ਪੈਰ ਨਿਰਕਾ ਜਾਣੇ ਪ੍ਰਭ ਕਾ ਕੀਆ ਮੀਠਾ ਮਾਨੇ ਏਕ ਨਾਮ ਸੰਤਨ ਆਧਾਰ ਨਿਮਰਤਾ ਕਿਹਦੀ ਹੋਏ ਰਹੇ ਸਭ ਕੀ ਪਵਿੱਤਰਤਾ। ਨਿਮਰਤਾ ਇੰਨੀ ਹੈ ਸਾਰਿਆਂ ਦੀ ਚਰਨ ਤੁੜ ਜਾਵੇ ਬਾਬਾ ਜੀ ਆਤਮਾ ਚਰਨ ਸਾਰ ਗਏ ਸੀ। ਸੰਤ ਰਹਿਤ ਸੁਣੋ ਮੇਰੇ ਭਾਈ, ਗੁਰੂ ਅਰਜਨ ਸਾਹਿਬ ਕਹਿੰਦੇ ਸੰਤ ਰਹਿਤ ਸੁਣੋ ਮੇਰੇ ਭਾਈ ਵਾਕੀ ਹੁਕਮ ਕਥਨ ਨਾ ਜਾਏ। ਸੰਤ ਦੀ ਮਹਿਮਾ ਕਥੀ ਨਹੀਂ ਜਾ ਸਕਦੀ, ਸਾਧ ਕੀ ਮਹਿਮਾ ਦੇ ਦੇਣਾ। ਪਰਮਾਤਮਾ ਦੀ ਸੋਭਾ ਵੀ ਅਕਥਨੀ ਹੈ ਤੇ ਸੰਤ ਦੀ ਸੋਭਾ ਵੀ ਅਕਥਨੀ ਹੈ, ਕਥਨੀ ਦਾ ਵਿਸ਼ਾ ਹੀ ਹੈ। ਮਨੁੱਖ ਜਾਮੇ ਦੇ ਵਿੱਚ ਆਏ ਲੋਕਾਂ ਨੂੰ ਤਾਰਨਾ ਕੀ ਔਖਾ ਹੈ ਸੰਤ ਵਾਸਤੇ? ਸੰਤ ਨੇ ਤਾਂ ਇੱਕ ਬਾਂਦਰ ਨੂੰ ਤਾਰ ਦਿੱਤਾ, ਰਾਤ ਕਥਾ ਸੁਣੀ ਜੀ ਆਪਣੀ, ਇੱਕ ਬਾਂਦਰ ਦੀ ਜੋਨ ਦੇ ਵਿੱਚ। ਪਰ ਇਹ ਪਿਛਲੇ ਗੁਨਾਹ ਸਾਰੇ ਭੁੱਲ ਕੇ, ਜਿਵੇਂ ਰੱਬ ਗੁਨਾਹ ਨੀ ਕਿਸੇ ਦੇ ਚੇਤੇ ਕਰਦਾ, ਉਹਨੂੰ ਬਾਂਦਰ ਨੂੰ ਸਾਹਮਣੇ ਬੈਠੇ ਨੂੰ ਕਹਿੰਦੇ ਰਾਮਦਾਸ ਮੈਂ ਤੈਨੂੰ ਕਹਿੰਦਾ ਰਿਹਾ ਵੀ ਕਥਾ ਸੁਣ ਲੈ, ਕਥਾ ਤੋਂ ਬਿਨਾਂ ਆਧਾਰ ਨਹੀਂ ਹੋਣਾ। ਖੁਦ ਬਾਂਦਰ ਬਣ ਕੇ ਤਾਂ ਸੁਣਿਆ, ਬੰਦਾ ਬਣ ਕੇ ਸੁਣੀ ਜਾਂਦਾ। ਉਹ ਸਿਰ ਮਾਰਦਾ ਵੀ ਗੁਰੂ ਜੀ ਠੀਕ ਕਹਿ ਰਹੇ ਹੋ, ਮੇਰੇ ਤੋਂ ਭੁੱਲ ਹੋ ਗਈ, ਸਮਝਦਾ ਸਾਰੀ ਗੱਲ ਪਰ ਬੋਲ ਨਹੀਂ ਸਕਦਾ ਕਿਉਂਕਿ ਜਾਮਾ ਬਦਲ ਗਿਆ। ਸੁਰਤ ਕੰਮ ਕਰਦੀ ਹੈ ਉਸੇ ਤਰ੍ਹਾਂ, ਦਰਖਤ ਤੇ ਰਹਿੰਦਾ ਕਥਾ ਸੁਣਨ ਵਾਸਤੇ ਨੀਚੇ ਉਤਰਦਾ, ਪ੍ਰਸ਼ਾਦ ਪ੍ਰਾਪਤ ਕਰਨ ਚਲਾ ਜਾਂਦਾ। ਸੰਤ ਮਿਹਰਬਾਨ ਹੋ ਗਿਆ ਰਾਮਦਾਸ, ਭਾਵੇਂ ਤੂੰ ਦੁਖੀ ਤਾਂ ਬਹੁਤ ਮੈਨੂੰ ਕੀਤਾ, ਮੈਨੂੰ ਕਥਾ ਨਹੀਂ ਸੀ ਕਰਨ ਦਿੰਦਾ, ਪਰ ਹੱਦ ਹੋ ਗਈ। ਬਾਂਦਰ ਕਥਾ ਨਾ ਕਰਨ ਦਿੰਦਾ ਵੀ ਮੰਨ ਲੈਂਦਾ, ਤੇ ਬੰਦਾ ਕਥਾ ਨਹੀਂ ਕਰਨ ਦਿੰਦਾ, ਬਾਂਦਰ ਕਥਾ ਸੁਣਦਾ ਤੂੰ ਕੰਮ ਉਲਟ ਕਰ ਦਿੰਦਾ ਸਾ। ਬਾਂਦਰ ਬਣ ਕੇ ਸਰੋਤਾ ਬਣ ਗਿਆ ਤੇ ਬੰਦਾ ਬਣ ਕੇ ਤੂੰ ਬਾਂਦਰ ਬਣਿਆ ਹੋਇਆ ਸੀ। ਕਹਿੰਦੇ ਅੱਛਾ ਵੀ ਉਸ ਮਨੁੱਖੀ ਜਾਮੇ ਨਾਲੋਂ ਬਾਂਦਰ ਦਾ ਜਾਮਾ ਹੀ ਚੰਗਾ, ਵੀ ਤੂੰ ਕਥਾ ਦੱਸਣ ਲੱਗ ਗਿਆ। ਕਥਾ ਸੰਪੂਰਨ ਹੋਈ, ਕੌਣ ਬੁਲਾਇਆ? ਸਿਰ ਤੇ ਹੱਥ ਫੇਰਿਆ, ਸਿਰ ਤੇ ਹੱਥ ਫੇਰ ਕੇ ਕਈ ਵਾਰੀ ਪਸ਼ੂ ਪੰਛੀ ਦੇ ਰੂਪ ਦੇ ਅੰਦਰ ਪਿਛਲੇ ਸੰਸਕਾਰ ਜਾ ਗਏ ਹਨ। ਹੁਣ ਜਿਹੜੀ ਗੱਲ ਮੈਨੂੰ ਪਤਾ ਨਹੀਂ, ਮੈਂ ਉਹਦੇ ਬਾਰੇ ਕਹਿ ਨਹੀਂ ਸਕਦਾ ਕੁਛ। ਉੱਥੇ ਨਿਰਮਲ ਸੰਪਰਦਾ ਦੇ ਵਿੱਚ ਇੱਕ ਹੱਥ ਨਹੀਂ ਹੈ, ਕਿਸੇ ਅਖਾੜੇ ਵਾਲਿਆਂ ਕੋਲ ਹੈ ਨਹੀਂ, ਸਿੱਖਾਂ ਦੇ ਕੋਲ ਹੱਥ ਨਹੀਂ ਰੱਖੀ ਆ, ਉੱਥੇ ਮੰਗਦੀ ਲੈ ਕੇ ਜਾਂਦੇ ਬਾਕੀ। ਉਹ ਮੈਂ ਸੰਤ ਦਰਸ਼ਨ ਸਿੰਘ ਕਿਹਾ ਮਹਾਂਵੀਰ ਉਤਰਾ ਆਏ ਜੀ ਵੀਰ ਸਿੰਘ, ਕਹਿੰਦੇ ਜੀ ਫੋਟੋ ਖਿਚਾਉਣੀ ਹੈ। ਉਹਨੇ ਦੇਖ ਲਿਆ ਵੀ ਸੀਲ ਜਿਹਾ ਹੱਥ ਨਹੀਂ, ਸਾਰੇ ਸੀਲ ਜੀ ਹੈਗੀ, ਕੋਲ ਖੜ ਕੇ ਫੋਟੋ ਖਿਚਾ ਲਓ। ਇੱਕ ਪਾਸੇ ਸੰਤ ਦਰਸ਼ਨ ਸਿੰਘ ਖੜ ਗਿਆ, ਕਹਿੰਦੇ ਜੀ ਸੁੰਡ ਨੂੰ ਹੱਥ ਪਾ ਲਓ। ਮੈਂ ਉਹਦੇ ਸੁੰਡ ਨੂੰ ਇਸ ਤਰ੍ਹਾਂ ਮੇਰੇ ਅੰਦਰ ਵੀ ਪਿਆਸ ਸੀ ਉਸ ਵੇਲੇ, ਦੇਖੋ ਮੈਂ ਇਹ ਗੱਲ ਪੈ ਮੇਰੇ ਅੰਦਰ ਪਿਆਸ ਸੀ, ਐਨ ਕਲਾ ਮੈਂ ਲੈ ਗਿਆ। ਹੁਣ ਸਿੰਘਾਂ ਕਲੀ ਨੂੰ ਹਾਥੀ ਦਾ ਜਿਹੜਾ ਅੱਖਾਂ ਦਾ ਉੱਧਰ ਨੂੰ ਸੁਮੇਰ ਕੇ ਨਹੀਂ ਆਇਆ ਨਹੀਂ ਸੀ, ਮੈਨੂੰ ਪਤਾ ਲੱਗਿਆ ਪਿਆਸ। ਉਹ ਸਿੰਘ ਦੇਖਦੇ ਵਾਹਿਗੁਰੂ ਜਾਣੇ ਵੀ ਮੇਰੇ ਪਿਛਲੇ ਜਨਮ ਦਾ ਕੀ ਸੰਯੋਗ ਸੀ ਉਹਦੇ ਨਾਲ, ਮੈਂ ਨਹੀਂ ਜਾਣਦਾ ਗੱਲ ਨੂੰ, ਗੁਰੂ ਜਾਣਦਾ। ਉਹਦੇ ਅੱਖਾਂ ਤੋਂ ਪੱਟਾ ਤੋਂ ਪੱਟਾ ਹੰਝੂ ਡਿੱਗਣ ਲੱਗ ਗਏ ਉਸੇ, ਜਦੋਂ ਮੈਂ ਉਹਨੂੰ ਐਂ ਕਲਾਵੇ ਚ ਲਿਆ ਨਾ, ਅੱਖਾਂ ਤੋਂ ਹੰਝੂ ਜਾਣ ਹੋ ਗਏ। ਮੈਨੂੰ ਕੋਈ ਪਤਾ ਨਹੀਂ ਲੱਗਿਆ, ਫੋਟੋ ਫੋਟਾ ਖਿੱਚਿਆ, ਕਿਉਂ ਵੀ ਵਧੀਆ ਜੀ ਵਧੀਆ ਦੱਸਦੇ, ਕਹਿੰਦੇ ਬਾਬਾ ਜੀ ਵੀ ਸਮਝ ਨਹੀਂ ਆਈ ਵੀ ਹਾਜ਼ਰੀ ਦੇ ਅੱਖਾਂ ਦੇ ਚ ਹੰਝੂ ਹੋ ਗਏ। ਮੈਂ ਕਹਿੰਦੀ ਇਹ ਗੱਲ ਤਾਂ ਹੁਣ ਗੁਰੂ ਜਾਣਦਾ, ਜਾਂ ਕੋਈ ਜਾਣਨ ਵਾਲਾ ਛਪਾਲੇ ਦਾ ਹੁੰਦਾ, ਇਹ ਤਾਂ ਹੁਣ ਵਾਲ ਗੁਰੂ ਜਾਂਦਾ। ਇਹ ਉਹ ਸੰਯੋਗ ਹੁੰਦੇ ਆ, ਕਈ ਕੁੱਤੇ ਇਹੋ ਜਿਹੇ ਤੁਹਾਡੇ ਨਾਲ ਇੰਨਾ ਮੋਹ ਕਰਨਗੇ ਵੀ ਤੁਸੀਂ ਬੱਚਿਆਂ ਦਾ ਕਰੋ, ਕੁੱਤੇ ਤੁਹਾਡੇ ਨਾਲ ਮੋਹ ਕਰਨਗੇ। ਲਟੇਰੇ ਉੱਤੇ ਪੈ ਗਏ ਇੱਕ ਵਾਰ, 99 ਦੀ ਗੱਲ, ਇਹ ਗੁੱਟੀ ਛੋਟਾ ਜਿਹਾ ਸੀ, ਇਹਨੂੰ ਚੱਕ ਲਿਆ ਵੀ 10 ਲੱਖ ਰੁਪਇਆ ਦੇ ਕੇ ਛੁਡਾ ਲਿਓ, ਘਰ ਆਪਣੇ ਮੇਰੇ ਵੀ ਗੋਲੀ ਮਾਰ ਦਿੱਤੀ। ਕੁੱਤਾ ਸੀ ਸਾਡੇ, ਬਹੁਤ ਪਿਆਰ ਕਰਦਾ ਸੀ, ਪਰ ਮੈਂ ਉਹਨੂੰ ਬਹੁਤ ਜ਼ਿਆਦਾ, ਮੇਰੇ ਕੋਲ ਤਾਂ ਟਾਈਮ ਘੱਟ, ਪਰ ਉਹ ਮੈਨੂੰ ਆਪਣਾ ਮਾਲਕ ਸਮਝ ਕੇ ਉਹ ਰਾਖੀ ਰੱਖਦਾ ਸੀ। ਬਹੁਤ ਉਹ ਚੀਕਿਆ ਕੁੱਤਾ ਵੀ ਤੁਹਾਡੇ ਤਾਂ ਲਟੇਰੇ ਆ ਗਏ, ਮੈਂ ਕਥਾ ਕਰਕੇ ਆਇਆ, ਮੈਂ ਕਿਹਾ ਉਹਦੇ ਕਥਾ ਕਰਕੇ ਆਇਆ, ਕੁੱਤਾ ਨੀ ਸੁਣਦਾ ਤਾਂ ਫਾਰਮ ਡੋਬਰਾਂ ਨੇ ਇਹਨੂੰ ਛੱਡੋ। ਮੈਂ ਇਹ ਸੋਚ ਰਿਹਾ ਉਹਦੇ ਵਾਸਤੇ, ਕੁੱਤਾ ਮੇਰੇ ਲਈ ਕੀ ਸੋਚ, ਤੇ ਬੰਦੇ ਨਾਲ ਕੁੱਤਾ ਚੰਗਾ ਨਾ ਹੋਇਆ, ਮੇਰੇ ਨਾਲ ਉਹ ਚੰਗਾ ਜਿਹੜਾ ਮੇਰਾ ਭਲਾ ਸੋਚਦਾ ਸੀ, ਮੈਂ ਉਹਦਾ ਬੁਰਾ ਸੋਚਿਆ। ਤੇ ਅਖੀਰ ਨੂੰ ਜਦੋਂ ਗੋਲੀ ਚੱਲ ਗਈ, ਕੁੱਤੇ ਨੂੰ ਅਫਸੋਸ ਇੰਨਾ ਹੋਇਆ ਕਿ ਮੇਰੇ ਰੋਟੀਆਂ ਖਾਧੇ ਦਾ ਫਾਇਦਾ ਕੋਈ ਨਾ ਹੋਇਆ, ਮੇਰੇ ਮਾਲਕ ਦੇ ਗੋਲੀ ਲੱਗ। ਉਸ ਦਿਨ ਤੋਂ ਮੁੜ ਕੇ ਕੁੱਤਾ ਬੋਲਿਆ ਨਹੀਂ, ਔਰ ਉਸਨੇ ਅੰਨ ਪਾਣੀ ਸਭ ਕੁਛ ਤਿਆਗ ਦਿੱਤਾ। ਮੈਂ ਹਸਪਤਾਲ ਚਲੇ ਗਿਆ। ਚੌਥੇ ਦਿਨ ਮੇਰੇ ਘਰੋਂ ਗੁਰਪ੍ਰੀਤ ਦੀ ਮਾਂ ਆਈ, ਉਹਨੇ ਉਹਦੇ ਸਿਰ ਤੇ ਹੱਥ ਦੁੱਧ ਫੇਰਿਆ, ਘਰ ਦੀਆਂ ਖੁਸ਼ੀਆਂ ਦੇਖੀਆਂ, ਫਿਰ ਉਹਨੇ ਮਹਿਸੂਸ ਕਰ ਗਿਆ ਵੀ ਇਹਦਾ ਮਤਲਬ ਕੋਈ ਦੁਰਘਟਨਾ ਨਹੀਂ ਵੱਡੀ ਵਾਪਰੀ। ਦੁੱਧ ਪਾਣੀ ਦਾ ਪੀਂਦਾ ਰਿਹਾ, ਦੂਏ ਇਹ ਮਹੀਨੇ ਪ੍ਰਾਣ ਤਿਆ ਗਿਆ, ਮੁੜ ਕੇ ਨਾ ਬੋਲਿਆ, ਉਹ ਇੰਨਾ ਗਮ ਕਰ ਗਿਆ। ਮੈਂ ਕਿਹਾ ਵੀ ਨਿਆਣੇ ਨੀ ਇੰਨਾ ਬੰਦਾ ਸਮ। ਇਸ ਕਰਕੇ ਭਾਵੇਂ ਬੰਦਰ ਦੀ ਲੋੜ ਸੀ, ਇੱਕ ਸੰਤ ਦੀ ਸਮਰੱਥਾ ਦੇਖੋ, ਜੇ ਉਹਨੂੰ ਸਿਮਰਤੀ ਰਹਿ ਜਾਏ ਤਾਂ ਫਿਰ ਉਹ ਸਨੇਹ ਕਰੇਗਾ। ਸਮਝ ਕੇ ਪਿਛਲੇ ਜਨਮ ਵਿੱਚ ਮੇਰਾ ਇਹਦੇ ਨਾਲ ਇਹ ਸਨੇਹ ਹੈ, ਸਾਨੂੰ ਪਤਾ ਨਹੀਂ ਚੱਲਦਾ। ਇੱਕ ਵਿਹਾਰ ਦੇ ਅੰਦਰ ਮਹਾਂਪੁਰਸ਼ ਸੀ ਤੇ ਉਹਨਾਂ ਮਹਾਂਪੁਰਸ਼ਾਂ ਦਾ ਨਿੱਤ ਦਾ ਕਰਮ ਸੀ ਕਥਾ ਕਰਨੀ, ਕੋਈ ਸਰੋਤਾ ਆਵੇ ਜਾਣਾ ਪਰ ਬੰਦਗੀ ਦਾ ਪ੍ਰਤਾਪ ਹੁੰਦਾ ਤੇ ਉਹ ਬੰਦਗੀ ਦੇ ਪ੍ਰਭਾਵ ਕਰਕੇ ਸਰੋਤੇ ਆਉਂਦੇ ਸੀ। ਕੋਈ ਸਰੋਤਾ ਕਿਸੇ ਦਿਨ ਕਿਸੇ ਕੰਮ ਦੇ ਕਾਰਨ ਨਾਂਗਾ ਪਾ ਦਿੰਦਾ, ਕੋਈ ਕਿਸੇ ਦਿਨ, ਪਰ ਫਿਰ ਵੀ ਬਹੁਤ ਘੱਟ ਰਹਿੰਦਾ ਸੀ ਮਹਾਂਪੁਰਸ਼ਾਂ ਦੇ। ਬਹੁਤ ਪੀਸਰ ਸਾਧੂ ਸੀ ਤੇ ਕਥਾ ਕਰਦੇ ਬਹੁਤ ਰਸ ਵਿੱਚ ਆ ਕੇ ਕਥਾ ਕਰਦੇ ਤੇ ਜਦੋਂ ਵੀ ਕਥਾ ਕਰਦੇ ਬਾਹਰਲੇ ਪਾਸੇ ਤਾਕੀ ਸੀ ਤੇ ਜਿੱਥੇ ਬੈਠਦੇ ਉਹ ਮਕਾਨ ਨੂੰ ਤਾਕੀ ਸੀ ਬਾਹਰ, ਉੱਥੇ ਆਸ਼ਰਮ ਚ ਬੜੀਆਂ ਗੰਗਾਂ ਤੇ ਉਹਨਾਂ ਵਿੱਚੋਂ ਇੱਕ ਗਾਂ, ਦੇਖੋ ਬਾਕੀ ਦੇ ਸ਼ਾਉਂਦੇ, ਇੱਕ ਗਾਂ ਨੇ ਆ ਕੇ ਜਿੱਥੇ ਕਥਾ ਦੀ ਆਵਾਜ਼ ਐਨ ਸਵੱਛ ਸੁਣੇ ਐਨ ਕੰਨ ਲਾ ਕੇ ਖੜ ਜਾਣਾ ਤਾਕੀ ਦੇ ਨਾਲ। ਪਹਿਲਾਂ ਤਾਂ ਕਈਆਂ ਨੇ ਸੋਚਿਆ ਸੇਵਾਦਾਰਾਂ ਨੇ ਇੱਕ ਦੋ ਵਾਰ ਤਾਂ ਗਾਂ ਨੂੰ ਤੂੰ ਭਜਾ ਵੀ ਲੂਗੀ ਦਿੰਦਾ, ਤੇ ਜਿਸ ਵੇਲੇ ਇਹ ਬਾਤ ਪ੍ਰਸਿੱਧ ਹੋ ਗਈ ਵੀ ਕਥਾ ਦੇ ਵੇਲੇ ਆ ਕੇ ਕੰਨ ਲਾ ਕੇ ਖੜਦੀ ਹੈ ਮਹਾਂਪੁਰਸ਼ਾਂ ਦੇ ਕੋਲ ਦੀ ਰਾਤ, ਖਬਰਦਾਰ ਹੋਏ ਇਹਨੂੰ ਕਥਾ ਸੁਣ। ਕਥਾ ਸੁਣਦੀ ਰਹੀ, ਸਮਾਂ ਲੰਘਦਾ ਗਿਆ। ਇੱਕ ਦਿਨ ਦਰਵਾਜ਼ਾ ਖੁੱਲ੍ਹਾ ਰਹੇਗਾ ਗਾਂ ਅੰਦਰ ਆਓ ਕਥਾ ਦੇ ਟਾਈਮ। ਕਥਾ ਦੇ ਟਾਈਮ ਦਰਵਾਜ਼ਾ ਬੰਦ ਕਰ ਦਿੱਤਾ ਜਾਂਦਾ ਸੀ। ਸੰਤਾਂ ਦੀ ਪਾਬੰਦੀ ਜਿਹਨੇ ਕਥਾ ਸੁਣੀ ਹੈ, ਕਥਾ ਦੀ ਸ਼ੁਰੂ ਕਰਨ ਤੋਂ ਪਹਿਲਾਂ ਅੰਦਰ ਜਿਹੜਾ ਆ ਗਿਆ ਆ ਗਿਆ, ਜਿਹੜਾ ਬਾਹਰ ਰਹਿ ਗਿਆ ਉਹਨੂੰ ਫਿਰ ਅੰਦਰ ਨਹੀਂ ਛੋੜਨ। ਜਦ ਵੀ ਤੂੰ ਟਾਈਮ ਤੋਂ ਆਪਾਂ ਤਾਂ ਮੌਜ ਲੈਂਦੇ, ਚਾਹੇ ਕਥਾ ਦੀ ਸਮਾਧੀ ਵੇਲੇ ਆ ਕੇ ਤੁਹਾਨੂੰ ਟੁੱਕਦਾ ਨਹੀਂ ਕੋਈ, ਉੱਥੇ ਜਾਣੀ ਉਹਨਾਂ ਨੇ ਇਹ ਕੁੰਡੀ ਰੱਖੀ ਹੋਈ ਸੀ। ਉਹ ਕਹਿੰਦੇ ਕਥਾ ਇੰਨੀ ਨਹੀਂ ਲੋੜੀ ਨਹੀਂ ਹੈ, ਜਿਹਦੇ ਨੂੰ ਲੋੜ ਸੀ ਟਾਈਮ ਸਿਰ ਉਹ ਦਰਵਾਜ਼ਾ ਬੰਦ ਕਰੋ। ਦਰਵਾਜ਼ਾ ਕਿਤੇ ਖੁੱਲ੍ਹਾ ਰਹਿ ਗਿਆ ਗਾਂ ਦਰਾ। ਇਹਨਾਂ ਦਾ ਨਾਮ ਸੀ ਜਨ ਕ੍ਰਿਸ਼ਨਾ ਮੂਰਤੀ ਇਹਨਾਂ ਦਾ, ਤੇ ਉਹ ਕ੍ਰਿਸ਼ਨਾ ਮੂਰਤੀ ਮਹਾਤਮਾ ਬਿਹਾਰ ਦੇ ਸੀ। ਬਹੁਤ ਕਮਾਈ ਉਹਨਾਂ ਦੀ, ਗਾਂ ਜਦੋਂ ਅੰਦਰ ਵੜਾਈ ਤਾਂ ਉਹ ਡੰਡਾ ਲੈ ਕੇ ਓਏ ਤੋਏ ਲੱਗੇ ਕਰਨ, ਮਾਰੂ ਮਾਰੂ ਜਾ ਸਕੇ ਖਬਰਦਾਰ, ਕਹਿੰਦੇ ਚੁੱਪ ਕਰ ਪਹਿਲੇ, ਕਹਿੰਦੇ ਮਹਾਰਾਜ ਜੀ ਗਾਂ, ਕਹਿੰਦੇ ਹਾਂ ਲੈ ਲਓ ਗਾਂ, ਕਹਿੰਦੇ ਆਪ ਨਹੀਂ ਆ, ਜਹਾਂ ਤੁਹਾਰੇ ਕੋ ਠੀਕ ਲੱਗਦਾ ਵਹਾਂ ਬੈਠ ਜਾਓ, ਖੜਨਾ ਖੜਨਾ ਕਥਾ ਸੁਣਨੀ ਹੈ ਤੇ ਖੜ ਜਾਓ। ਗਾਂ ਆ ਕੇ ਉੱਥੇ ਖੜ ਗਈ, ਅੱਗੇ ਬਾਹਰ ਕੱਢਦੀ ਸੀ ਉਧਰ ਅੰਦਰ ਆ ਗਈ। ਸਾਰੇ ਲੋਕ ਹੈਰਾਨ ਹੋਏ ਵੀ ਕਥਾ ਸੁਣਾਉਣ ਵਾਸਤੇ ਬੰਦੇ ਥੋੜੇ ਆ, ਸਰੋਤੇ ਕੀ ਹੁਣ ਗਾਂ ਗਾਂ ਨੂੰ ਪਸ਼ੂਆਂ ਨੂੰ ਰਾਇਆ ਕਰਨਗੇ ਸੰਤ ਕਥਾ ਵੀ, ਸੰਤ ਥੋੜੀ ਜਿਹੀ ਸ਼ੰਕਾ ਹੋਊਗੀ ਵੀ ਸੰਤ ਨੇ ਐਸਾ ਕਿਉਂ ਕਰਿਆ ਵੀ ਗਾਂ ਨੂੰ ਕਿਉਂ ਅੰਦਰ ਆਉਣ ਦਿੱਤਾ। ਸੰਤ ਕਹਿੰਦੇ ਭਾਈ ਆਪਕੋ ਇਹ ਸ਼ੰਕਾ ਹੈ ਕਿ ਗਾਂ ਕੋ ਹਮਨੇ ਬੁਰਾਨੇ ਕਿਉਂ ਨਹੀਂ ਦਿਆ, ਕਹਿੰਦੇ ਹਾਂ ਜੀ ਮਹਾਰਾਜ ਇਹੀ ਹੈ। ਕਹਿੰਦੇ ਜ਼ਿੰਦਗੀ ਮੇਂ ਏਕ ਹੀ ਸ੍ਰੋਤਾ ਮਿਲਾ ਹੈ, ਜ਼ਿੰਦਗੀ ਮੇਂ ਏਕ ਹੀ ਸ੍ਰੋਤਾ ਮਿਲਾ ਹੈ, ਵੋ ਆਪ ਨਹੀਂ ਯੇ ਗਾਂ ਹੈ। ਐਵੇਂ ਬੋਲ ਕਰਕੇ ਸਾਰਿਆਂ ਨੇ ਬੜੀ ਆਪਣੀ ਇਨਸਾਨ ਕੀਤੀ ਵੀ ਦੇਖੋ ਜੀ ਸਾਨੂੰ ਤਾਂ ਬਸਵੰਤ ਵੀ ਅੱਗੇ ਬਣਾਤਾ, ਸੰਤ ਕਹਿੰਦੇ ਵੀ ਇਹ ਇਕੱਲਾ ਹੀ ਸ੍ਰੋਤਾ, ਇਹਦਾ ਮਤਲਬ ਅਸੀਂ ਤਾਂ ਸ੍ਰੋਤੇ ਨਹੀਂ ਆ। ਫਿਰ ਪਰ ਹਿੰਦੂ ਮਤ ਦੇ ਸੰਤ, ਹਿੰਦੂ ਮਤ ਦੇ ਸ਼ਰਧਾਲੂ, ਉਹਨਾਂ ਦੇ ਵਿੱਚ ਇੱਕ ਬੜੀ ਖੂਬੀ ਹੈ, ਉਹਨਾਂ ਦੇ ਮਤ ਦੇ ਵਿੱਚ ਸੰਤ ਮਾੜਾ ਵੀ ਹੋਵੇ ਤਾਂ ਹਿੰਦੂ ਮਾੜਾ ਨਹੀਂ ਕਹਿੰਦਾ। ਅਖਬਾਰਾਂ ਚ ਦੇਖਿਆ ਹੋਊਗਾ ਕਿ ਪੱਟੀ ਵਿੱਚ ਸੂਈ ਪਈ, ਇਹੋ ਜਿਹੇ ਖੂਹ ਪੜਦੇ, ਪਰ ਤੁਹਾਨੂੰ ਕੋਈ ਹਿੰਦੂ ਵਿਦਵਾਨ ਨਹੀਂ ਮਿਲੂਗਾ ਜਿਹੜਾ ਉਸ ਗੁਨਾਹਗਾਰ ਨੂੰ ਵੀ ਗੁਨਾਹ ਕਰ ਜਾਂਦਾ ਹੋਊਗਾ। ਕਿਉਂ ਕਹਿੰਦੇ ਵੀ ਸੰਤ ਹੈ, ਸੰਤ ਦਾ ਬਾਣਾ ਤਾਂ ਹੈ ਨਹੀਂ ਗਿਆ, ਸਾਨੂੰ ਕੀ ਅਸੀਂ ਕਿਉਂ ਪਾਪ ਖੱਟਣਾ। ਉਹ ਤਾਂ ਪਾਪੀ ਆਤਮਾ ਨੂੰ ਵੀ ਸੰਤ ਦੇ ਬੇਸ ਵਿੱਚ ਕਹਿੰਦੇ ਵੀ ਅਸੀਂ ਤਾਂ ਮੱਥਾ ਟੇਕਣਾ ਆਪਣੇ ਕੰਮ ਜਿਹੋ ਜਿਹਾ ਮਰਜ਼ੀ ਹੋ, ਤੇ ਸਾਡੇ ਵਾਲਾ ਬਾਣਾ ਸੰਤਾਂ ਨੂੰ ਵੀ ਕਹਿੰਦੇ ਸੰਤ ਨਹੀਂ ਕਹਿਣਾ। ਦੇਖੋ ਕਿੱਥੇ ਜਾ ਖੜੇ ਸੀ, ਮੁਸਲਮਾਨ ਆਪਣੇ ਫਕੀਰ ਨੂੰ ਕਦੇ ਵਾਲਾ ਨਹੀਂ ਕਹਿਣਗੇ, ਉਹਨਾਂ ਦੀਆਂ ਕਬਲਾਂ ਤੱਕ ਵੀ ਫਲਜਣ ਆਉਂਦੇ ਆ। ਤੇ ਸਾਡੇ ਵਾਲੇ ਜੀਵਨ ਪੜ੍ਹਨ ਹੀ ਜਾਂਦੇ ਆ ਵੀ ਇਹ ਸੰਤ ਨਾ ਦੇ ਜਾ ਹੋਰ ਜਿਹੜਾ ਮਰਜ਼ੀ ਦੇ। ਇਹਨਾਂ ਨੂੰ ਚੋਰ ਚਾਹੀਦੇ, ਠੱਗ ਚਾਹੀਦੇ, ਜਾਂਦੇ ਸੰਤ ਨਹੀਂ ਦਿੱਤਾ ਚਾਹੀਦਾ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਇੱਕ ਬਹੁਤ ਵੱਡਾ ਅਹੁਦੇਦਾਰ, ਚਲੋ ਨਾ ਕਾਹਨੂੰ ਲੈਣੇ ਚੰਗੇ ਹੁੰਦੇ ਨੇ, ਪੜ੍ਹਦੇ ਮਹਾਰਾਜ ਸਾਰਿਆਂ ਦੀ ਰੱਖੇ, ਉਹ ਚੱਲਿਆ ਦਿੱਲੀ ਤੋਂ ਅੰਮ੍ਰਿਤਸਰ ਤੱਕ ਪ੍ਰਚਾਰ ਕਰਦਾ। ਉਹ ਖੜ ਕੇ ਕਹਿੰਦਾ ਮੈਂ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਤੱਕ ਦੇਖਦਾ ਆਇਆ, ਜਿੱਥੇ ਦੇਖੋ ਕਹਿੰਦਾ ਸਾਰਾ ਦੇ ਡੇਰਿਆਂ ਦੇ ਕੋਲ, ਜਿੱਥੇ ਦੇਖੋ ਸਾਰਾ ਦੇ ਡੇਰਿਆਂ ਦੇ ਕੋਲ। ਇਹਨਾਂ ਦਾ ਮੰਨਿਆ ਕਰਵਾਇਆ ਨਾ ਕਰੇ ਹੋਇਆ ਨਾ ਕਰੇ, ਕਿਤੇ ਅੰਮ੍ਰਿਤਸਰ ਤੋਂ ਡੇਰੇ ਦੇ ਉੱਤੇ ਉਹ ਕਹਿੰਦੇ ਜੀ ਦੋ ਮਿੰਟ ਮੈਨੂੰ ਚਾਹੀਦੇ। ਹਾਂਜੀ ਹਾਂਜੀ, ਉਹ ਖੜਾ ਹੋ ਕੇ ਕਹਿੰਦਾ ਸਰਦਾਰ ਸਾਹਿਬ ਜੀ ਤੁਸੀਂ ਗੱਲ ਬੜੀ ਵਧੀਆ ਕੀਤੀ ਵੀ ਬੋਰਡ ਥਾਂ ਥਾਂ ਵਾਕਈ ਇਕੜੇ ਲੱਗੇ ਹੋਏ ਜਿਵੇਂ ਤੁਸੀਂ ਕਿਹਾ, ਬਾਤ ਸੱਚੀ ਹੈ। ਪਰ ਕਹਿੰਦਾ ਮੈਂ ਇੱਕ ਗੱਲ ਤੈਨੂੰ ਪੁੱਛਣੀ ਚਾਹੁੰਦਾ ਵੀ ਦਿੱਲੀ ਤੋਂ ਲੈ ਕੇ ਅੰਮ੍ਰਿਤਸਰ ਸਾਹਿਬ ਤੱਕ ਕਿੰਨੇ ਠੇਕਿਆਂ ਦੇ ਬੋਰਡ ਲੱਗੇ ਸੀ? ਉਹ ਤਾਂ ਤੈਨੂੰ ਚੁਗੇ ਨੀ, ਸੰਤਾਂ ਦੇ ਬੋਰਡ ਤੈਨੂੰ ਚੁਗਣ ਲੱਗ ਗਏ, ਸ਼ਰਾਬ ਦੇ ਠੇਕਿਆਂ ਦੇ ਬੋਰਡ ਨੀ ਤੈਨੂੰ ਚੁਗਿਆ ਕੋਈ ਵੀ, ਤੂੰ ਸਿੱਖ ਨੀ। ਜੇ ਸਿੱਖ ਹੁੰਦਾ ਗੁਰੂ ਘਰ ਦੇ ਪ੍ਰਚਾਰ ਕਰਨ ਵਾਲੇ ਸੰਤਾਂ ਦੇ ਇਹ ਚਿਕੜ ਨਾ ਸਕਦਾ। ਇਸ ਕਰਕੇ ਮਹਾਂਪੁਰਸ਼ ਕਹਿਣ ਲੱਗੇ, ਕਹਿੰਦੇ ਭਾਈ ਜ਼ਿੰਦਗੀ ਮੈਂ ਇੱਕ ਹੀ ਸਰੋਤਾ ਮਿਲਾ, ਗਾਂ ਕਰਕੇ ਕਹਿੰਦੇ ਬੋਲੇ ਹੈ ਕ੍ਰਿਸ਼ਨਾ ਮੂਰਤੀ। ਕਹਿੰਦੇ ਭਾਈ ਕਿਸੇ ਨੇ ਗੁੱਸਾ ਨਹੀਂ ਕਰਨਾ, ਕ੍ਰੋਧਿਤ ਨਹੀਂ ਹੋਣਾ, ਬਾਰਿਸ਼ ਸਾਜ ਇਹ ਵੀ ਹੈ ਕਿ ਹਮ ਤੋ ਕਥਾ ਸਿਰਫ ਇਸੇ ਕੇ ਲਈ ਸੁਣਾਉਂਦੇ ਹੈ, ਆਪ ਸੁਲਝਾਤੇ ਹੈ ਵੋ ਬਾਤ ਉਸ ਕੀ ਹੈ। ਸ਼ਰਧਾਲੂ ਉੱਠ ਕੇ ਕਹਿਣ ਲੱਗੇ ਮਹਾਰਾਜ ਇਹ ਕਿਆ ਬਾਤ ਹੋਈ, ਵੀ ਹੁਣ ਤਾਂ ਸਹਿਣ ਕਰਨ ਜੋਗੀ ਬਾਤ ਨਾ ਰਹੀ ਵੀ ਤੁਸੀਂ ਕਥਾ ਗਾਂ ਨੂੰ ਸੁਣਾਉਂਦੇ ਸੀ, ਅਸੀਂ ਤਾਂ ਇਹ ਤਾਂ ਕਿਆ ਬਾਤ ਹੈ। ਕਹਿੰਦੇ ਦੇਖੋ ਸਰੋਤਾ ਉਹ ਹੁੰਦਾ ਜਿਹੜਾ ਇੱਕ ਦਿਨ ਦਾ ਨਾਗਾ ਨਾ ਪਾਵੇ, ਬੋਲੋ ਤੁਹਾਡੇ ਚ ਕਿਹੜਾ ਹੈ ਜਿਹੜਾ ਜਲਦੀ ਕਥਾ ਆਰੰਭ ਹੋ ਜਾਵੇ ਇਹਨੇ ਇੱਕ ਵੀ ਨਾਗਾ ਨਹੀਂ ਪਾਇਆ, ਸਾਰੇ ਕਿਵੇਂ ਪਾਓ? ਕਹਿੰਦੇ ਇਹਨੂੰ ਪੁੱਛੋ ਇੱਕ ਨਾਗਾ ਨਹੀਂ ਗਾਉਂਦਾ ਜਦੋਂ ਦੀ ਮੈਂ ਕਥਾ ਸ਼ੁਰੂ ਕੀਤੀ ਹੈ, ਬੇ ਨਾਗਾ ਸੁਣਦੀ ਹੈ, ਇਸ ਕਰਕੇ ਕਥਾ ਇਹ ਸਰੋਤਾ ਮਿਲਿਆ ਕਿ ਜ਼ਿੰਦਗੀ ਦੇ ਅੰਦਰ ਮਹਾਂਪੁਰਸ਼ਾਂ ਦੀ ਦ੍ਰਿਸ਼ਟੀ ਹੋ ਗਈ। ਸਾਧੂ ਦੀ ਰਸਨਾ ਤੇ ਰੱਬ ਰਹਿੰਦਾ ਹੈ, ਪ੍ਰਭ ਜੀ ਵਸੈ ਸਾਧ ਕੀ ਰਸਨਾ। ਹੁਣ ਰੱਬ ਰਸਨਾ ਤੋਂ ਉੱਠ ਕੇ ਗਾਂ ਦੇ ਕੰਨਾਂ ਚ ਲਿਆ ਗਿਆ, ਰਸਨਾ ਦੇ ਉੱਤੇ ਨਾਮ ਹੈ, ਨਾਮ ਦੀ ਮਹਿਮਾ ਗਾਂ ਦੇ ਕੰਨਾਂ ਦੁਆਰਾ ਅੰਤਸ਼ਕਰਨ ਚ ਪ੍ਰਵੇਸ਼ ਕਰ ਗਈ। ਸਾਧ ਬਲਿਹਾਰੀ ਤਿੰਨਾ ਜੇ ਸੁਣਦੇ ਹਰਕਤ, ਮੈਂ ਉਹਨਾਂ ਤੋਂ ਸਦਾ ਹੀ ਬਲਿਹਾਰੀ ਜਾਵਾਂ। ਮਹਾਰਾਜ ਕਹਿੰਦੇ ਜਿਹੜੇ ਕਥਾ ਸੁਣਦੇ ਤੇ ਗਾਂ ਉਹਨਾਂ ਦੇ ਵਿੱਚ ਆ ਗਈ। ਜਿਸ ਵੇਲੇ ਕ੍ਰਿਸ਼ਨਾ ਮੂਰਤੀ ਮਹਾਂਪੁਰਸ਼ ਸੰਸਾਰ ਤੋਂ ਜਾਣ ਦਾ ਸਮਾਂ ਆ ਗਿਆ, ਸਰੀਰ ਸ਼ਾਂਤ ਹੋ ਗਿਆ, ਪਹਿਲੇ ਦੱਸ ਦਿੱਤਾ ਸੀ ਕਿ ਭਾਈ ਸਰੀਰ ਤਿਆਗਣੇ ਦਾ ਸਮਾਂ ਹੋ ਗਿਆ, ਜੋ ਕੁਛ ਸਰੀਰ ਦੇ ਹੁੰਦਿਆਂ ਕਰਨਾ ਸੀ ਉਹ ਕਰਤਵ ਕਰ ਲਿਆ, ਹੁਣ ਕਰਨ ਵਾਸਤੇ ਕੋਈ ਬਾਕੀ ਨਹੀਂ ਰਹੀ ਹੈ, ਇਸ ਲਈ ਮੈਂ ਸੰਤੁਸ਼ਟ ਹੋ ਕੇ ਸੰਸਾਰ ਤੋਂ ਚੱਲਿਆ। ਜੇ ਕਿਸੇ ਨੂੰ ਕੋਈ ਬਦਲ ਕਰਨਾ ਕਰ ਲਓ, ਵਰਨਾ ਮੈਨੂੰ ਜਾਣ ਦੇ। ਬਹੁਤ ਘੱਟ ਹੋਇਆ ਸਰਧਾਲੂਆਂ ਦਾ ਤੇ ਵਿਯੋਗ ਸੀ, ਸਤਪੁਰਸ਼ ਦੇ ਜਾਣ ਦਾ ਵੈਰਾਗ ਸੀ। ਇਹ ਅਖੀਰ ਨੂੰ ਅਰਜੀ ਬਣ ਕੇ ਚੁੱਕਣੀ ਪਈ, ਰੋਂਦੇ ਕਰਵਾਉਂਦੇ ਸ਼ਰਧਾਲੂ ਹੁਣ ਉਸ ਥਾਂ ਤੋਂ ਜਦੋਂ ਦਰਵਾਜ਼ੇ ਤੋਂ ਬਾਹਰ ਨਿਕਲਣ ਲੱਗੇ, ਦਰਵਾਜ਼ੇ ਤੇ ਗਾਂ ਖੜੀ, ਕਿਸੇ ਨੂੰ ਕੋਈ ਪਤਾ ਨਹੀਂ ਇਹ ਗਾਂ ਅੱਜ ਕੀ ਆਈ ਹੈ। ਕਿ ਗਾਂ ਕਥਾ ਸੁਣ ਆਉਂਦੀ ਸੀ, ਸੰਤਾਂ ਦੀ ਅਰਥੀ ਚੁੱਕਣ ਵੇਲੇ ਵੀ ਗਾਂ ਆਉਂਦੀ, ਪਸ਼ੂ ਹੈ ਦ੍ਰਿਸ਼ਟੀ ਵਿੱਚ ਤਾਂ, ਪਰ ਕੀ ਕਹਾਂਗੇ ਉਸ ਨੂੰ ਪਸ਼ੂ ਹੈ। ਜਿਸ ਵੇਲੇ ਮਹਾਤਮਾ ਦੀ ਅਰਥੀ ਦਰਵਾਜ਼ੇ ਚੋਂ ਇਹ ਨਿਕਲਦੀ ਹੈ ਗਾਂ ਖੜੀ ਹੈ, ਇੱਕ ਵਾਰੀ ਐ ਗਾਂ ਨੇ ਦੇਖਿਆ ਵੀ ਉਹ ਸੰਤ ਦੀ ਅਰਥੀ ਜਾ ਰਹੀ ਹੈ ਜੋ ਮੈਨੂੰ ਕਥਾ ਸੁਣਾ ਰਹੇ ਸੀ, ਡਰਮ ਦੇ ਕੇ ਧਰਤੀ ਦੇ ਡੇਕੇ ਬਣਾਉਣ ਜਾ ਰਹੇ ਸੀ। ਕਥਾ ਸੁਣਾਉਣ ਵਾਲੇ ਦੇ ਨਾਲ ਹੀ ਪ੍ਰਾਣ ਤਿਆਗ ਦਿੱਤੇ, ਸਾਬਤ ਕਰ ਦਿੱਤਾ ਕਿ ਮਨੁੱਖਾਂ ਦੇ ਨਾਲੋਂ ਇੱਕ ਪਸ਼ੂ ਵੀ ਵਧੀਆ ਸਰੋਤਾ ਹੋ ਸਕਦਾ ਤੇ ਉਹਦੀ ਵੀ ਕਲਿਆਣ ਇੱਕ ਸੰਤ ਦਾ ਦੁਆਰਾ ਕਰ ਸਕਦਾ। ਇਸ ਕਰਕੇ ਮਹਾਰਾਜ ਤਾਂ ਕਹਿੰਦੇ ਸੰਤ ਜਨਾ ਮਿਲ ਹਰਜ ਸੁਗਾਇਓ, ਸੰਤਾਂ ਨਾਲ ਮਿਲ ਕੇ ਕਾਰਨ ਕੀ ਹੈ, ਸੰਤ ਦੇ ਅੰਦਰ ਵੈਰਾਗ ਹੈ। संत दे अंदर त्याग है, संत दे अंदर उच्चा जीवन है, उसके अंदर नाम है, नाम की महिमा संत ने दिवस है, संत प्रताप दुख सब दिवस है। संत की कृपा नाल एक बंदर तर सकता है, एक हाथी तर सकता है, उसकी कथा होती है और अनेक जानवर कां की जोन में पे गुरु गोबिंद सिंह साहब ने उन्होंने आधार किया, घोगर कां का तित्र का आधार किया, किन्ने पशु पंछियों का किया, पशु प्रेत बहुत कौतारे नाम पहन पर नानक दास तेरी सरदारी सदा सदा बिठाए। दास अपने विचारों में सिर्फ काम लेना संत की महिमा से गुरबाणी के आधारित जो कुछ भी आप जी ने सुने दास ने कोशिश की है कि वह कोई वादू गल ना की जाए, फिर भी कोई गल गुरमते अनुकूल ना हो अपना दास जानते इतमा कर रहे महापुरुष संत बाबा जगजीत सिंह जी रखो वाले महान विद्वान भी उच्चे जीवन वाले ने उन्होंने महापुरुषों ने रात में बड़े खुले विचार सुनाए ते हुण भी सुनाओगे ते दास ने रात बेनती की धन्यवाद है बाबा अमृत सिंह जी ने भी प्रबंध करने बाबा जी ने स्वीकार की भी बड़िया का टाइम बाद कल दिन वो बात पसंद ना बाबा जी तो बाद मैं लगा इस करके फिर इन्होंने स्वीकार की है हम महापुरुषों का समय शाम के वक्त फिर बाबा जी वालों संत वालों हुक्म होया भी शाम फिर दीवान सजेगा उस फिर समय सिर पहुंच के भाई सत्तों अठ भाई शाम के टाइम रेहदिया विचारा शाम के वक्त सतगुरु कृपा कर शाम न गुरबाणी के आधारित आप विचार करिए जिद आप लगे कि गुरबाणी का निर्भर से आह गल लगी कुछ नवीता हो गई गल है गुरु कृपा करे आओ हम महापुरुषों के विचार गुरमत के सरवण करिए फुला चुका की क्षमा करनी वाहगुरु जी का खालसा वाहगुरु जी की फतह।